ਵੇਲੇ ਦੇ ਵਿਸ਼ੇਸ਼ ਦੀਵਾਨ ਅੰਦਰ आप जी ने इलाही बाणी का कीर्तन गुरु इतिहास और सतगुरु की कृपा नाल फिर कीर्तन श्रवण किया। बड़े प्यार नाल शब्द पढ़िया जा रहा कि बिन नावें जग कमला फिरै, नाम तो बिना मनुख नु जीवन की सूझ नहीं। खैर, जो आपां लड़ीवार गुरदेव दे पवित्र बचन विचार रहे हां, अज गुरु पंचम पिता जी दे उचारण कीते हुए सलोक सहस्कृति विचों सलोक नंबर 7 और 21 आप जी ने श्रवण किया है। धन गुरु ग्रंथ साहिब कृपा करन, आप ही बख्श करके अंदर दी एकाग्रता बख्श, टिकाओ बख्श के इन्हां पावन पवित्र बचना दी विचार करा लें। साहिब श्री गुरु पंचम पिता महाराज जी ने अज दे पहले श्लोक विच जिहड़ा बचन किया, महाराज किन्ने ने आम तौर से की दुनिया अंदर की तकने आ, एक ता ओ इंसान ने जो कुछ उन्हां दे अपने पेट विच, जो उन्हां दे मन विच, जो उन्हां दे हिरदे विच, ओ कुछ ही ओ संसार दे विच अपने आप विच प्रगट कर देंदे। ते एक ओ ने जिहड़े मन विच कुछ रखदे ने ते जबान तो कुछ होर कहिंदे ने, ते धन गुरु पंचम पिता कहन लगे जिहड़े रब दे प्यारे संत जाने गुरमुख जाने ओ एहो जिहा लोकां तों सुचेत रहिंदे ने, जिहड़े पेट विच अंदर हिरदे विच तां वैर दी भावना रखदे ने ते उत्तों झुक झुक के पैरां नूं हथ लांदे ने, जबान नाल मिठियां बातां कहिंदे ने। गुरु अर्जन साहिब कहिंदे ने सिखा एहो जिहे बंदे ते बिलकुल यकीन ना करी जिहड़ा अंदरों कुछ ते बाहरों कुछ होवे, ओ की पता कि वैर हिरदे विच रख के किथे धोखा दे जांदे, बाहरों झुकन दा फिर कोई अर्थ नहीं। दूसरे श्लोक विच क्या तेरा ए शरीर ए सुंदर काया दिन रात खिजदी पई है, कभी सोचिया कि हर रोज तेरे स्वासां दे अंदर घाटा पिया पैंदा। ते गुरु ग्रंथ साहिब दी बाणी विचों जदों असीं इहदी विचार करने आ ते गुरु पंचम पिता जी ने बाणी विच कहा, कहन लगे जिहड़ा मन विच होर रखदा है बाहरों कुछ होर कहिंदा है, गुरु ग्रंथ साहिब जी ने उन्हां नूं कच्चे बंदियां दे नाल तुलना दित्ती। कच दर्थ हुंदा झूठ, कच दर्थ जिन्हें बिनस जाने। बाबा फरीद साहिब दा पावन पवित्र शब्द आउंदा है, चार शब्द ने श्लोकां तो बिना बाबा फरीद जी दे, ते बचन उन्हां दा आउंदा है जिलो मोहब्बत जिन सही सच्चिया, जेड़े दिल तो मोहब्बत करन भावे गुरु नाल करदे ने भावे ओ गुरसिखां नाल करदे ने, जे तां दिल तो मोहब्बत करने ते सच्चा है। साहिब कहन लगे दिलो मोहब्बत जिन सही सच्चिया, जिन मन होर मुख होर से कांडे, कच्चिया जिहड़े मन विच कुछ रखदे ने ते जबान तो कुछ कहिंदे ने ओ कच्चे ने, कच्चे बंदे नूं किते टोई। साहिब यही कारण धन गुरु ग्रंथ साहिब दी बाणी ने लिहाज किसे दा नहीं कीता। भावे कोई एक कथा असीं करने आ ना ते धन गुरु ग्रंथ साहिब इक बचन कहिंदे ने, कहन लगे सजना तू दुनिया नूं तां उपदेश देना पर एक गल चेते रखी, जे जबान तेरी विच भी गुरु की बाणी होवे, लोकां नूं कहन लग्या तू नाम की गल करें, बाणी की गल करें, सिक्खी की रहत की गल करें, तू कह पंज बाणियां दा नित नेम करो, गुरु ग्रंथ साहिब की बाणी पढ़ो, रहतां विच परपक रहो, करहतां तो बच के रहो, ते दुनिया नूं इह कह ते आप सारियां करहतां करदा होवे, आप नशा भी पींदा होवे, आप कभी गुरु ग्रंथ साहिब की बाणी कभी नितनेम ना करें, ते याद रखी तू भी कच्चा है, ठीक है जबान तो बाणी दिया गल्ला करना पर किरदा ता ओ नहीं जो कुछ गुरु कहिंदा पिया। सतगुरु ने एहो जिहे लोगां नूं बाणी विच क्या कहन लगे, रहत अवर कछ अवर कमावत, रहत कुछ अंदर कुछ कमांदा कुछ ते, रहत अवर कछ अवर कमावत मन नहीं प्रीत, मुखो गंढ लावत जिन मन होर मुख होर, मन नहीं प्रीत हिरदे विच कोई प्रेम नहीं गुरु नाल, मुखो गंढ लावत केवल जबान नाल बोल के कहना कि गुरु नूं प्रीत करो, की तू कच्चा नहीं, ਕਮਾਲ ਦੀ ਗੱਲ ਹਜ਼ੂਰ ਨੇ ਅੰਦਰੋਂ ਤੁਰ ਹਿਰਦੇ ਦੇ ਵਿੱਚੋਂ ਗੱਲ ਕਹੀ ਰਹਿਤ ਅਵਰ ਕਚ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਦਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਤੇ ਕਹਿਣ ਲੱਗੇ ਅਵਰ ਉਪਦੇਸ਼ ਆਪ ਨਾ ਕਰੇ ਤੇਰਾ ਪਤਾ ਸਜ਼ਾ ਕੀ ਇਹ ਆਵਤ ਜਾਵਤ ਜਨਮ ਅਮਰ ਹੈ ਆਉਂਦਾ ਰਹੇਗਾ ਜਾਂਦਾ ਰਹੇਗਾ ਜੰਮਦਾ ਰਹੇਗਾ ਮਰਦਾ ਰਹੇਗਾ ਜੇ ਜ਼ਬਾਨ ਤੋਂ ਕੁਝ ਕਹੇ ਤੇ ਅੰਦਰ ਕੁਝ ਹੋਰ ਰੱਖ ਕੇ ਬੈਠਾ ਹੁਣ ਸਤਿਗੁਰੂ ਕੀ ਬਾਣੀ ਜਦੋਂ ਅਸੀਂ ਪੜ੍ਹਨੇ ਹੁਣ ਕਈ ਵਾਰੀ ਬੰਦੇ ਝੁਕਦੇ ਨੇ ਜਿਹੜਾ ਹਜ਼ੂਰ ਨੇ ਬਚਨ ਕਿਹਾ ਦਿਲ ਵਿੱਚ ਕੁਝ ਰੱਖਣਾ ਤੇ ਐਵੇਂ ਝੁਕੀ ਜਾਣਾ ਪਖੰਡ ਕਰਕੇ ਚੇਤੇ ਰੱਖੋ ਗੁਰੂ ਨੂੰ ਭਾਉਂਦਾ ਨਹੀਂ ਹੁਣ ਸਟੇਜ ਤੇ ਬੈਠੇ ਕਈ ਜਾਣਾ ਸਾਧ ਸੰਗਤ ਜੀ ਅਸੀਂ ਤੁਹਾਡੇ ਚਰਨਾਂ ਦੀ ਧੂੜ ਹਾਂ ਸਾਰੇ ਅਕਸਰ ਕਹਿੰਦੇ ਨੇ ਅਸੀਂ ਤੁਹਾਡੇ ਚਰਨਾਂ ਦੀ ਖਾਕ ਹਾਂ ਤੇ ਅਸਲ ਵਿੱਚ ਇਹ ਵੀ ਇੱਕ ਹਉਮੇ ਦੀ ਬੋ ਹੁੰਦੀ ਏ ਲੋਕ ਕਹਿਣ ਕੇ ਵਾਕਈ ਇਹ ਬੰਦਾ ਸਭ ਦੇ ਚਰਨਾਂ ਦੀ ਧੂੜ ਏ ਲੋਕ ਮੰਨਣ ਇਹਦੇ ਅੰਦਰ ਨਿਮਰਤਾ ਨਹੀਂ ਪਿਆਰਿਆ ਜਿਹਦੇ ਅੰਦਰ ਹੈ ਉਹਨੂੰ ਕਹਿਣ ਦੀ ਲੋੜ ਨਹੀਂ ਜਿਸ ਫੁੱਲ ਅੰਦਰ ਰੱਬ ਨੇ ਮਹਿਕ ਪੈਦਾ ਕਰ ਦਿੱਤੀ ਨਾ ਭਵਰਿਆਂ ਨੂੰ ਸੰਦੇਸ਼ ਦੇ ਕੇ ਚਿੱਠੀਆਂ ਪਾ ਕੇ ਬੁਲਾਉਣ ਦੀ ਲੋੜ ਨਹੀਂ ਮਹਿਕ ਹੋਵੇ ਤੇ ਭਵਰੇ ਆਪਣੇ ਆਪ ਹੀ ਆ ਜਾਂਦੇ ਸਤਿਗੁਰੂ ਕਹਿੰਦੇ ਨੇ ਕਿਤੇ ਇਹਦੀ ਬਿਰਤੀ ਨਾ ਰੱਖੀ ਅੰਦਰ ਕੁਝ ਹੋਵੇ ਜ਼ਬਾਨ ਤੋਂ ਕੁਝ ਹੋਵੇ ਹੁਣ ਅਸੀਂ ਸਿਜਦੇ ਕਰਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਝੁਕਨੇ ਆ ਗੁਰਮੁਖ ਪਿਆਰਾ ਕੋਈ ਮਿਲ ਜਾਏ ਆਪਾਂ ਝੁਕਨੇ ਆ ਪਰ ਜੇ ਪਿਆਰੇ ਉਹ ਹਿਰਦੇ ਵਿੱਚ ਵਹਿਰ ਹੈ ਨਾ ਉੱਤੋਂ ਮਿੱਠੀਆਂ ਮਿੱਠੀਆਂ ਬਾਤਾਂ ਕਰਨੇ ਆ ਕਿਸੇ ਅਰਥ ਨਹੀਂ ਸਤਿਗੁਰੂ ਕੀ ਬਾਣੀ ਵਿੱਚ ਇੱਕ ਬਚਨ ਆਇਆ ਆਸਾ ਦੀਵਾਰ ਦੇ ਅੰਦਰ ਛਲੋ ਕੇ ਮੇਰੇ ਗੁਰੂ ਨਾਨਕ ਸਾਹਿਬ ਦਾ ਤੁਹਾਨੂੰ ਸਭ ਨੂੰ ਚੇਤੇ ਹੋਣਾ ਸਤਿਗੁਰੂ ਨੇ ਇੱਕੋ ਸਲੋਕ ਵਿੱਚ ਕਈ ਸਵਾਲ ਕਰਕੇ ਉੱਤਰ ਦੇ ਦਿੱਤਾ ਕਹਿਣ ਲੱਗੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿੱਤ ਹੁਣ ਇਹਦੇ ਅਰਥ ਕਦੀ ਕਰੀਏ ਸਿਮਲ ਰੁੱਖ ਸਰਾਇਰਾ ਸਰਾਇਰਾ ਦਾ ਅਰਥ ਹੁੰਦਾ ਬਹੁਤ ਉੱਚਾ ਬਹੁਤ ਵੱਡਾ ਮੋਟਾ ਕਹਿਣ ਲੱਗੇ ਸਿਮਲ ਰੁੱਖ ਸਰਾਇਰਾ ਸਿਮਲ ਦਾ ਰੁੱਖ ਬੜਾ ਉੱਚਾ ਹੈ ਅਤ ਦੀਰਘ ਅਤ ਮੁੱਚ ਬੜਾ ਉੱਚਾ ਹੈ ਮੋਟਾ ਵੀ ਏ ਓਏ ਜੋ ਆਵੇ ਆਸ ਕਰ ਇਹਦਾ ਅਰਥ ਕਦੀ ਸੋਚੀ ਇਸ ਦੇ ਵੱਡੇ ਦੀਆਂ ਗੱਲਾਂ ਤੇ ਕਰਨਾ ਕਿ ਸਿਮਲ ਦਾ ਰੁੱਖ ਬੜਾ ਵੱਡਾ ਹੈ ਤੇ ਜਿਹੜੇ ਪੰਛੀ ਇਹਦੇ ਤੇ ਆਸ ਕਰਕੇ ਆਉਂਦੇ ਨੇ ਉਹ ਫਿਰ ਨਿਰਾਸ਼ ਤੋਂ ਵਾਪਸ ਜਾਂਦੇ ਓਏ ਜੋ ਆਵੇ ਆਸ ਕਰ ਜਿਹੜੇ ਪੰਛੀ ਆਸ ਕਰਕੇ ਆ ਜਾਂਦੇ ਨੇ ਸਾਹਿਬ ਕਹਿਣ ਲੱਗੇ ਫਿਰ ਨਿਰਾਸ਼ਤਾ ਕਿਉਂ ਉਹਨਾਂ ਦੇ ਪੱਲੇ ਪੈਂਦੀ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੋ ਆਵੇ ਆਸ ਕਰ ਜਾਏ ਨਿਰਾਸ਼ੇ ਕਿੱਤ ਸਾਹਿਬ ਕਹਿੰਦੇ ਨੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਤੇ ਇਹਨਾਂ ਵੱਡੇ ਹੋਣ ਦਾ ਕੀ ਲਾਭ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿਣ ਲੱਗੇ ਅਸਲ ਵਿੱਚ ਸਾਰੀਆਂ ਚੰਗਿਆਈਆਂ ਦਾ ਤਤ ਕਿ ਨਿਮਰਤਾ ਆ ਜਾਣੀ ਚੁੱਕ ਜਾਣਾ ਹੁਣ ਫਿਰ ਅੱਗੇ ਜਿਹੜਾ ਸਤਿਗੁਰੂ ਨੇ ਸਲੋਕ ਨੂੰ ਖੋਲਿਆ ਨਾ ਕਮਾਲ ਕਰ ਦਿੱਤੀ ਹੁਣ ਜੇ ਕੱਲੇ ਝੁਕੀ ਜਾਈਏ ਜੀ ਇਹ ਬੜਾ ਗੁਰਮੁਖ ਹੈ ਜੀ ਇਹਦੇ ਅੰਦਰ ਬੜੀ ਨਿਮਰਤਾ ਸਾਹਿਬ ਨੇ ਅਗਲੀ ਗੱਲ ਕਹੀ ਕਹਿਣ ਲੱਗੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਆਪਣੀ ਖਾਤਰ ਤਾਂ ਹਰ ਇੱਕ ਦੇ ਪੈਰਾਂ ਵਿੱਚ ਜਾ ਕੇ ਡਿੱਗਦਾ ਸਵਾਦ ਤਾਂ ਹੀ ਦੇ ਕਿਸੇ ਦੂਜੇ ਦੀ ਖਾਤਰ ਕਿਸੇ ਦੇ ਪੈਰਾਂ ਵਿੱਚ ਜਾ ਕੇ ਡਿੱਗ ਪੈਣ ਉਦਾਹਰਣ ਦੇ ਤੌਰ ਤੇ ਸਿੱਖ ਗੁਰੂ ਕੋਲ ਦਾਤ ਮੰਗਦਾ ਚਰਨਾਂ ਵਿੱਚ ਦੇਖੇ ਸਤਿਗੁਰੂ ਮੈਨੂੰ ਪੁੱਤਰ ਦੀ ਦਾਤ ਦਈ ਇਹਦੇ ਅਰਥ ਕੀ ਨੇ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਹੁਣ ਅਸੀਂ ਮੰਗਣੇ ਆ ਪੁੱਤਰ ਦੀ ਦਾਤ ਦਈ ਦੁੱਧ ਦਈ ਦੌਲਤ ਦਈ ਸੁੱਖ ਦਈ ਆਪਣੀ ਖਾਤਰ ਨਿਵੇ ਆ ਨਾ ਸਵਾਦ ਤਾਂ ਹੈ ਸੱਤਾ ਬਲਵੰਡ ਬਾਹਰ ਖਲੋਤੇ ਨੇ ਭਾਈ ਲੱਦੇ ਦੀ ਗੁਰੂ ਨਾਲ ਬਣੀ ਏ ਤੇ ਚੋਕੇ ਕਹਿੰਦਾ ਸਤਿਗੁਰੂ ਤੂੰ ਕਿਰਪਾ ਕਰਕੇ ਇਹਨਾਂ ਦੇ ਗੁਨਾਹਾਂ ਵੱਲ ਮਤ ਦੇਖ ਤੂੰ ਆਪਣੇ ਬਿਰਧ ਵੱਲ ਦੇਖ ਤੇਰਾ ਘਰ ਕਿੰਨਾ ਕੁ ਵੱਡਾ ਕਿਸੇ ਦੂਸਰੇ ਦੀ ਖਾਤਰ ਝੁਕਣਾ ਕਿੱਡੀ ਵੱਡੀ ਗੱਲ ਏ ਪਰ ਕੋ ਨਿਵੇ ਨਾ ਕੋਏ ਪਰ ਕਹਿਣ ਲੱਗੇ ਜੇ ਕੋਈ ਝੁਕ ਜਾਏ ਧਰ ਤਰਾਜੂ ਤੋਲੀਏ ਨਿਵੇ ਤੋਂ ਗੌੜਾ ਹੋਏ ਜਿਹੜਾ ਝੁਕ ਜਾਂਦੇ ਜਿਵੇਂ ਤਕੜੀ ਦੇ ਦੋ ਪੱਲੇ ਨੇ ਜਿਹੜਾ ਪੱਲਾ ਥੱਲੇ ਨੂੰ ਝੁਕ ਜਾਂਦਾ ਭਾਰਾ ਉਹ ਹੁੰਦਾ ਹੀ ਤੇ ਜਿਹੜਾ ਉੱਪਰ ਨੂੰ ਉੱਠ ਜਾਂਦਾ ਉਹ ਹਮੇਸ਼ਾ ਹਲਕਾ ਹੁੰਦਾ ਸਾਹਿਬ ਕਹਿੰਦੇ ਜਿਹਨੂੰ ਝੁਕਣ ਦੀ ਦਾਤ ਆ ਗਈ ਉਹ ਤਰਾਜੂ ਦੇ ਪੱਲੜੇ ਦੀ ਤਰ੍ਹਾਂ ਭਾਰੀ ਏ ਅੱਗੇ ਜਿਹੜੀ ਗੱਲ ਕੀਤੀ ਉਹ ਹੋਰ ਵੀ ਅਗਾਂਹ ਲਗਾ ਦਿੱਤੀ ਸਾਹਿਬ ਨੇ ਕਹਿਣ ਲੱਗੇ ਧਰ ਤਰਾਜੂ ਤੋਲੀਏ ਨਿਵੇ ਤੋਂ ਗੌੜਾ ਹੋਏ ਅੱਗੇ ਕਹਿਣ ਲੱਗੇ ਫਿਰ ਕੱਲੇ ਝੁਕਣ ਨਾਲ ਨਹੀਂ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਹੇ ਇੱਕ ਸ਼ਿਕਾਰੀ ਜਦੋਂ ਸ਼ਿਕਾਰ ਕਰਦਾ ਉਹ ਵੀ ਝੁਕ ਕੇ ਤੀਰ ਚਲਾਉਂਦਾ ਪਰ ਉਹਦੇ ਝੁਕਣ ਦਾ ਮਤਲਬ ਇਹ ਨਹੀਂ ਕਿ ਝੁਕਣ ਨਾਲ ਰੱਬ ਮਿਲ ਜਾਏਗਾ ਸਾਹਿਬ ਕਹਿਣ ਲੱਗੇ ਹਿਰਦੇ ਕਸੁੱਦੇ ਜੇ ਹੋਣ ਸੀਸ ਨਵਾਇਆ ਕਿਆ ਪੀਆ ਜਾਂ ਹਿਰਦੇ ਕਸੁੱਟੇ ਜਾਏ ਜੇ ਹਿਰਦੇ ਵਿੱਚ ਕੁਝ ਹੋਰ ਹੋਵੇ ਤੇ ਤਨ ਨੂੰ ਚੁਕਾਈ ਜਾਏ ਇਹਦੇ ਚੁਕਾਉਣ ਦਾ ਕੋਈ ਲਾਭ ਨਹੀਂ। ਸ਼ਿਕਾਰੀ ਵੀ ਤਾਂ ਚੁਕਾ ਕੇ ਬੈਠਾ ਤਨ ਨੂੰ ਕਿ ਸ਼ਿਕਾਰੀ ਦਾ ਤਨ ਚੁਕਾਉਣਾ ਰੱਬ ਦੀ ਪ੍ਰਾਪਤੀ ਹੈ। ਦਸ਼ਮੇਸ਼ ਪਿਤਾ ਜੀ ਨੇ ਨਾ ਦਸਮ ਦੀ ਬਾਣੀ ਵਿੱਚ ਕੁਝ ਕਵਿਤ ਦਿੱਤੇ ਨੇ, ਧਿਆਨ ਦਿਆ ਜੇ। ਇਹ ਕਵਿਤਾ ਦੇ ਵਿੱਚ ਇੱਕ ਕਵਿਤ ਪੜ੍ਹਿਆ ਕਿ ਝੁਕੀ ਜਾਣਾ ਉੱਤੋਂ ਤੇ ਹਿਰਦੇ ਵਿੱਚ ਕਪਟ ਰੱਖਣਾ। ਮੇਰੇ ਸਤਿਗੁਰੂ ਨੇ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਤੇ ਮਗਰੋਂ ਕਹਿਣਾ ਮੈਂ ਜੀ ਮੱਥਾ ਟੇਕ ਕੇ ਬਸ ਪੁੱਛੋ ਕੁਝ ਨਾ, ਮੈਂ ਡੰਡੋਤ ਕਰਨਾ ਵਾ, ਮੈਂ ਮੱਥਾ ਚੰਗੀ ਤਰ੍ਹਾਂ ਲਾ ਕੇ ਟੇਕਣਾ ਵਾ। ਮੇਰਾ ਮਤਲਬ ਇਹ ਨਹੀਂ ਕਿ ਗੁਰੂ ਨੂੰ ਮੱਥਾ ਨਹੀਂ ਟੇਕਣਾ, ਕੇਵਲ ਅੱਜ ਦਾ ਸ਼ਲੋਕ ਹੈ ਜੇ ਹਿਰਦੇ ਵਿੱਚ ਵਹਿਰੇ ਤੇ ਬਾਹਰੋਂ ਚੁੱਕਣ ਦਾ ਪਿਆਰਿਆ ਕੋਈ ਲਾਭ ਨਹੀਂ। ਦਸ਼ਮੇਸ਼ ਪਿਤਾ ਜੀ ਨੇ ਦਸਮ ਦੀ ਬਾਣੀ ਵਿੱਚ ਉਦਾਹਰਨ ਦਿੱਤੀ, ਕਹਿਣ ਲੱਗੇ ਕੱਲੇ ਸਿਜਦੇ ਕਰਨ ਨਾਲ ਭਗਵਾਨ ਨਹੀਂ ਮਿਲਦਾ। ਪੁੱਛਿਆ ਹਜ਼ੂਰ ਜੀ ਕਿਉਂ, ਤੇ ਸਾਹਿਬ ਕਹਿਣ ਲੱਗੇ ਜਦੋਂ ਤੋਪਚੀ ਤੋਪ ਚਲਾਉਂਦਾ ਹੈ ਨਾ, ਜਦੋਂ ਗੋਲੀ ਚਲਾਉਣ ਵਾਲਾ ਗੋਲੀ ਚਲਾਉਂਦਾ, ਕਿਸੇ ਨੂੰ ਆਪਣਾ ਸ਼ਿਕਾਰ ਬਣਾਉਣਾ ਤੇ ਯਾਦ ਰੱਖਣਾ ਉਹ ਵੀ ਝੁੱਕ ਜਾਂਦਾ ਜੀ, ਉਹ ਆਪਣੀ ਗਰਦਨ ਨੂੰ ਝੁਕਾਉਂਦਾ, ਉਹ ਸ਼ਿਸ਼ਤ ਬੰਨਣ ਲੱਗਿਆ ਆਪਣੇ ਅੰਦਰ ਨੂੰ ਝੁਕਾਉਂਦਾ ਤੇ ਸਿਰ ਨੂੰ ਝੁਕਾਉਂਦਾ। ਤੇ ਸਾਹਿਬ ਕਹਿਣ ਲੱਗੇ ਜੇ ਕੱਲੇ ਸਿਰ ਝੁਕਾਉਣ ਦੇ ਨਾਲ ਪ੍ਰਭੂ ਮਿਲਦਾ ਤੇ ਉਸ ਸ਼ਿਕਾਰੀ ਨੂੰ ਕਿਉਂ ਨਾ ਮਿਲ ਗਿਆ ਜਿਹੜਾ ਤੀਰ ਤੇ ਗੋਲੀ ਚਲਾਉਂਦਿਆਂ ਹਮੇਸ਼ਾ ਸਿਰ ਝੁਕਾਉਂਦਾ। ਪਿਆਰੇ ਸਿਰ ਤਾਂ ਉਹਨੇ ਝੁਕਾਇਆ ਪਰ ਅੰਦਰ ਤਾਂ ਬਿਰਤੀ ਇਹ ਵੀ ਮੈਂ ਕਿਸੇ ਦੇ ਹਿਰਦੇ ਨੂੰ ਗੋਲੀ ਨਾਲ ਵਿੰਨ ਦੇ। ਅੰਦਰ ਤਾਂ ਕਪਟੇ ਨਾ, ਬਾਹਰੋਂ ਝੁਕਿਆ ਅੰਦਰ ਪਾਪੇ। ਗੁਰਦੇਵ ਨੇ ਅਗਲੀ ਉਦਾਹਰਨ ਦਿੱਤੀ, ਕਹਿਣ ਲੱਗੇ ਪੋਸਟੀ ਨੂੰ ਨਾ ਪਿੰਡਾਂ ਵਿੱਚ ਵੇਖਣਿਆ ਪੋਸਟ ਨਾ ਮਿਲੇ, ਜੇ ਤੇ ਮਿਲ ਗਏ ਅਮਲੀ ਨੂੰ ਅਮਲ, ਫਿਰ ਪਿਆਰੇ ਪੁੱਛੋ ਕੁਝ ਨਾ, ਫਿਰ ਇਹ ਹਾਥੀ ਨੂੰ ਵੀ ਝੋਟਾ ਬਣਾ ਦਿੰਦਾ, ਜੇ ਹਾਥੀ ਨੂੰ ਵੀ ਕੁੱਤਾ ਬਣਾ ਦਿੰਦਾ ਵੀ ਇਹਦੇ ਪਾਏ ਕੋਈ ਨੀ, ਤੇ ਜੇ ਅਮਲ ਨਾ ਮਿਲੇ ਤੇ ਬਸ ਇਹਦੀ ਮੌਤ ਹੋ ਜਾਂਦੀ, ਸਿਰ ਸੱਟ ਕੇ ਬੈਠਾ ਰਹਿੰਦਾ। ਹਜ਼ੂਰ ਕਹਿਣ ਲੱਗੇ ਇੱਕ ਪੋਸਟੀ ਨੂੰ ਪੋਸਟ ਨਹੀਂ ਮਿਲਦਾ, ਸਿਰ ਤਾਂ ਉਹ ਵੀ ਝੁਕਾਈ ਬੈਠਾ ਕਿ ਪੋਸਟੀ ਦੇ ਸਿਰ ਝੁਕਾਉਣ ਨਾਲ ਉਹਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਕਲਗੀ ਵਾਲੇ ਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਯਾਦ ਰੱਖ ਕਿ ਤੂੰ ਡੰਡੇ ਵਿੱਚ ਲੰਮਾ ਪੈਣਾ ਪਏ। ਅਸੀਂ ਕਹਿੰਦੇ ਹਾਂ ਮੈਂ ਡੰਡੋਤ ਕੀਤਾ ਗੁਰੂ ਦੇ ਚਰਨਾਂ ਵਿੱਚ, ਹਜ਼ੂਰ ਕਹਿੰਦੇ ਨੇ ਪਹਿਲਵਾਨ ਵਾਲੀ ਕਦੀ ਤੱਕ ਉਹ ਜਦੋਂ ਅਖਾੜੇ ਵਿੱਚ ਆਉਂਦਾ ਨਾ ਤੇ ਆਪਣੇ ਸਰੀਰ ਨੂੰ ਕਮਾਉਣ ਲਈ ਉਹ ਡੰਡ ਕੱਢਦਾ, ਉਹ ਡੰਡ ਪੇਲਦਾ, ਉਹਦੇ ਸਰੀਰ ਦੇ 8 ਅੰਗ ਧਰਤੀ ਨਾਲ ਲੱਗਦੇ ਨੇ। ਤੇ ਗੁਰੂ ਕਲਗੀ ਵਾਲਾ ਕਹਿੰਦਾ ਜੇ ਕੇਵਲ ਤਨ ਨੂੰ ਧਰਤੀ ਨਾਲ ਲਾਣ ਨਾਲ ਰੱਬ ਮਿਲਦਾ ਹੋਵੇ ਤੇ ਪਹਿਲਵਾਨ ਕਿਉਂ ਨਾ ਬ੍ਰਹਮ ਗਿਆਨੀ ਹੋ ਜਾਣ, ਕਿਉਂਕਿ ਉਹ ਤੇ ਸਾਰੇ ਤਾਂ ਡੰਡ ਪੇਲਦਿਆਂ ਆਪਣੇ ਤਨ ਨੂੰ ਧਰਤੀ ਨਾਲ ਲਾਉਂਦੇ, ਕੀ ਉਹ ਡੰਡੋਤ ਪੈ ਕਰਦੇ ਨੇ। ਅਗਲਾ ਬਚਨ ਹਜ਼ੂਰ ਨੇ ਕਿਹਾ, ਕਹਿਣ ਲੱਗੇ ਕੁਝ ਲੋਕ ਐਸੇ ਨੇ ਜਿਹੜੇ ਹੱਥ ਆਪਣੇ ਇਸ ਤਰ੍ਹਾਂ ਕਰਦੇ ਨੇ, ਤਲੀਆਂ ਸਿੱਧੀਆਂ ਕਰਨਗੇ ਤੇ ਧਿਆਨ ਉਹਨਾਂ ਦਾ ਅਸਮਾਨ ਵੱਲ ਹੁੰਦਾ, ਸੋਚਦੇ ਨੇ ਅਸੀਂ ਦੁਆ ਪੈ ਮੰਗਣੇ ਆ। ਤੇ ਸਾਹਿਬ ਕਹਿਣ ਲੱਗੇ ਹੱਥ ਦੀਆਂ ਤਲੀਆਂ ਸਿੱਧੀਆਂ ਕਰਕੇ ਤੇ ਮੂੰਹ ਉਤਾਂ ਨੂੰ ਚੁੱਕ ਕੇ ਭਾਵੇਂ ਸਾਰੀ ਜ਼ਿੰਦਗੀ ਬੈਠਾ ਰਹੋ। ਜਦੋਂ ਕਿਸੇ ਬੰਦੇ ਨੂੰ ਰੋਗ ਲੱਗਦਾ ਉਹ ਵਿਚਾਰਾ ਸਾਰੀ ਜ਼ਿੰਦਗੀ ਮੰਜੇ ਤੇ ਪਿਆ, ਮੂੰਹ ਉਹਦਾ ਅਸਮਾਨ ਵੱਲ ਨੂੰ ਏ। ਜੇ ਮੂੰਹ ਅਸਮਾਨ ਵੱਲ ਚੁੱਕਿਆ ਰੱਬ ਮਿਲਦਾ ਹੋਵੇ ਤੇ ਇੱਕ ਰੋਗੀ ਕਿਉਂ ਨਾ ਬ੍ਰਹਮ ਗਿਆਨੀ ਬਣ ਜਾਏ। ਕੇਵਲ ਸਰੀਰ ਦੇ ਅੱਖਣ ਨਾਲ ਨਹੀਂ ਮਿਲਣਾ ਕੁਝ, ਸਤਿਗੁਰੂ ਇਹਦਾ ਕਾਰਨ ਕੀ? ਦਸਮ ਦੀ ਬਾਣੀ ਵਿੱਚ ਕਬਿੱਤ ਆਇਆ, ਸਾਹਿਬ ਕਹਿਣ ਲੱਗੇ ਸਿੱਜਦੇ ਕਰੇ ਅਨੇਕ ਤੋਪ ਕੀ ਕਪਟ ਭੇਤ, ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਇਹ ਪਹਿਲੀ ਪੰਕਤੀ ਏ, ਸਿੱਜਦੇ ਕਰੇ ਅਨੇਕ, ਇੱਕ ਨੀ ਪਤਾ ਨੀ ਕਿੰਨੇ ਕੁ ਸਿੱਜਦੇ ਕਰਦੇ ਨੇ। ਸਿੱਜਦੇ ਕਰੇ ਅਨੇਕ ਤੋਪ ਕੀ ਕਪਟ ਭੇਤ, ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਾਂ ਭਇਓ ਮਲ ਜੋ ਤਾਂ ਕੱਢ ਤੇ ਅਨੇਕ ਡੰਡ ਸੋਤੋ ਨਾ ਡੰਡੋਤ, ਅਸ ਚਾਂਗ ਅਸ ਤੀਸ ਕੋ। ਕਾਂ ਭਇਓ ਰੋਗੀ ਜੋ ਤਾਂ ਡਾਰਿਓ ਰਹੋ ਉਰਦ ਮੁਖ, ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕੋ। ਤੇ ਸਤਿਗੁਰੂ ਕੀ ਮੱਥਾ ਟੇਕਣਾ ਮਾੜੀ ਗੱਲ ਏ? ਹਜ਼ੂਰ ਨੇ ਕਿਹਾ ਮੱਥਾ ਟੇਕਣਾ ਮਾੜੀ ਬਾਤ ਨਹੀਂ, ਪਰ ਇੱਕ ਗੱਲ ਮਾੜੀ ਏ, ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ। ਦਾਮਨਾ ਦਰਸ ਮੈਂ ਰੱਸੀ, ਦਾਮਨਾ ਦਰਸੇ ਮਾਲਾ, ਉੱਤੋਂ ਤਾਂ ਮਾਲਾ ਦੇ ਮਣ ਕੇ ਕਮਾਈ ਜਾਂਦਾ, ਪਰ ਅੰਦਰ ਵਾਲਾ ਹਿਰਦਾ ਜਿਹੜਾ ਵੈਰ ਨਾਲ ਭਰਿਆ ਹੈ, ਯਾਦ ਰੱਖੀ ਬਾਹਰ ਦੀ ਮਾਲਾ ਦੇ ਮਲਕੇ ਪਲਟਣ ਨਾਲ ਕੁਝ ਨਹੀਂ ਬਣਨਾ, ਜਿੰਨੀ ਦੇਰ ਤੱਕ ਆਪਣੇ ਮਨ ਵਿੱਚੋਂ ਵੈਰ ਦੀ ਭਾਵਨਾ ਨਹੀਂ ਕੱਢਦਾ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਇੱਕ ਭਾਵਨਾ ਬਹੀਨ ਕਹਿਤੇ ਪਾਵੇ ਜਗਦੀਸ਼ ਕੋ। ਕਿਤੇ ਹਿਰਦੇ ਦੀ ਭਾਵਨਾ ਤੋਂ ਬਿਨਾਂ ਉਹ ਮਿਲਦਾ? ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਬੜੇ ਕਮਾਲ ਦੇ। ਕਈ ਵਾਰੀ ਲੋਕ ਧਰਮ ਦਾ ਬੁਰਕਾ ਪਾ ਕੇ ਜਿੰਨਾ ਕੁ ਕਰਮ ਕਰਦੇ ਨੇ ਨਾ, ਚੇਤੇ ਰੱਖੋ ਪਤਾ ਨੀ ਉਹ ਲੋਕ ਕਿੱਥੇ ਜਾ ਕੇ ਲੇਖੇ ਦੇਣਗੇ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਮੈਂ ਤੱਕਿਆ ਸੂਫੀਆਂ ਨੂੰ, ਆ ਸੂਫੀ ਮਤ ਜਿਹੜਾ ਠੀਕ ਹੈ ਇਹਦੀ ਹੋਂਦ ਕਈ ਤਰੀਕਿਆਂ ਨਾਲ, ਸੂਫ ਸ਼ਬਦ ਦੇ ਅਰਥ ਬਹੁਤ ਬਣਦੇ ਨੇ। ਇੱਕ ਵਿਦਵਾਨ ਨੇ ਸੂਫੀ ਦਾ ਅਰਥ ਕੀਤਾ ਗਲ ਵਿਚ ਲੰਮਾ ਚੋਲਾ ਪਾਉਣ ਵਾਲਾ ਜਿਹਨੂੰ ਸੂਫ ਕਹਿੰਦੇ ਨੇ ਕਾਲਾ ਕੱਪੜਾ। ਬਾਬਾ ਫਰੀਦ ਜੀ ਕਹਿਣ ਲੱਗੇ ਚੋਲਾ ਵੀ ਸੂਫੀਆਂ ਵਾਲਾ ਪਾ ਲਿਆ ਤੇ ਮੋਢੇ ਦੇ ਉੱਤੇ ਮੁਸੱਲਾ ਵੀ ਰੱਖ ਲਿਆ। ਮੁਸੱਲਾ ਉਹ ਕੱਪੜਾ ਜਿਹਦੇ ਤੇ ਬੈਠ ਕੇ ਨਮਾਜ਼ ਅਦਾ ਕਰਨੀ, ਚੋਲਾ ਸੂਫੀਆਂ ਵਾਲਾ ਹੈ, ਮੋਢੇ ਤੇ ਕੱਪੜਾ ਵੀ ਰੱਖ ਲਿਆ ਜਿਹਦੇ ਤੇ ਬੈਠ ਕੇ ਨਮਾਜ਼ ਪੜ੍ਹਨੀ ਹੈ, ਤੇ ਬਾਹਰੋਂ ਗੱਲਾਂ ਇੰਨੀਆਂ ਮਿੱਠੀਆਂ ਕਰਦਾ ਜਿਹਨੂੰ ਇੱਕ ਵਾਰੀ ਕੋਲ ਬਾਲਿਆ ਉਹਦੇ ਅੰਦਰ ਨੂੰ ਨਿਹਾਲ ਕਰ ਦਿੰਦਾ। ਪਰ ਕਹਿਣ ਲੱਗੇ ਅਫਸੋਸ ਹੈ, ਲਿਬਾਸ ਵੀ ਸੰਤਾਂ ਵਾਲਾ, ਸੂਫੀਆਂ ਵਾਲਾ, ਮੋਢੇ ਤੇ ਕੱਪੜੇ ਵੀ ਭਜਨ ਕਰਨ ਵਾਲੇ, ਤੇ ਜ਼ਬਾਨ ਵੀ ਗੁੜ ਵਰਗੀ ਮਿੱਠੀ, ਪਰ ਅਫਸੋਸ ਕੇ ਹਿਰਦੇ ਵਿਚ ਕੈਂਚੀਆਂ ਚੱਲਦੀਆਂ ਪਈਆਂ ਨੇ ਕਿ ਜਿਹੜਾ ਬੰਦਾ ਮੇਰੇ ਤੋਂ ਅੱਗੇ ਨਿਕਲਦਾ ਪਿਆ ਕਿਹੜਾ ਤਰੀਕਾ ਹੋਵੇ ਇਸ ਬੰਦੇ ਨੂੰ ਮੈਂ ਆਪਣੇ ਤੋਂ ਥੱਲੇ ਕਰ ਦੇਵਾਂ। ਸਾਹਿਬ ਕਹਿਣ ਲੱਗੇ ਕਿ ਇਹ ਤੇਰੀ ਕੀਤੀ ਹੋਈ ਇਬਾਦਤ ਪ੍ਰਵਾਨ? ਗੁਰੂ ਗ੍ਰੰਥ ਸਾਹਿਬ ਦਾ ਬਚਨ ਹੁੰਦਾ, ਕਹਿਣ ਲੱਗੇ ਫਰੀਦਾ ਕੰਨ ਮੁਸੱਲਾ ਸੂਫ ਗਲ ਸਲੋਕ ਹੈ। ਕੰਨ ਦਾ ਅਰਥ ਮੋਢਾ, ਕੰਧਾ, ਕੰਧੇ ਉੱਤੇ ਤੂੰ ਮੁਸੱਲਾ ਰੱਖਿਆ, ਸੂਫ ਗਲ ਗਲੇ ਵਿਚ ਸੂਫੀਆਂ ਵਾਲਾ ਚੋਲਾ ਵੀ ਪਾਇਆ। ਕੰਨ ਮੁਸੱਲਾ ਸੂਫ ਗਲ ਦਿਲ ਕਾਤੀ, ਦਿਲ ਵਿਚ ਕੈਂਚੀਆਂ ਚੱਲਦੀਆਂ ਨੇ, ਗੁੜ ਵਾਤ, ਜ਼ਬਾਨ ਗੁੜ ਵਰਗੀ ਮਿੱਠੀ ਏ। ਪਰ ਯਾਦ ਰੱਖੀ ਸੱਜਣਾ, ਬਾਹਰ ਦੀਤਾ ਚਾਨਣਾ, ਬਾਹਰ ਲੋਕਾਂ ਨੂੰ ਭੁਲੇਖਾ ਤੂੰ ਚਾਨਣ ਵਿਚ ਰਹਿੰਦਾ, ਦਿਲ ਅੰਧਿਆਰੀ ਰਾਤ, ਅੰਦਰ ਤਾਂ ਦਿਲ ਹਨੇਰੇ ਵਿਚ ਡੁੱਬਿਆ, ਇਹੋ ਜਿਹਾ ਹਿਰਦੇ ਵਿਚ ਭਗਵਾਨ ਕਿਵੇਂ ਟਿਕ ਜਾਏ? ਸਤਿਗੁਰੂ ਕੀ ਬਾਣੀ ਪੜ੍ਹਦਿਆਂ ਕੇਵਲ ਗੁਰੂ ਅਰਜਨ ਸਾਹਿਬ ਨਹੀਂ, ਕਬੀਰ ਸਾਹਿਬ ਦਾ ਵੀ ਇੱਕ ਸ਼ਲੋਕ ਆਉਂਦਾ। ਕਹਿਣ ਲੱਗੇ ਉਹ ਸ਼ੇਖ ਤੂੰ ਹੱਜ ਕਰਨ ਜਾਣਾ? ਮੈਂ ਅਰਜ਼ ਕਰਾਂਗਾ ਕੇਵਲ ਇਹ ਗੱਲਾਂ ਗੁਰਦੁਆਰੇ ਵਾਸਤੇ, ਸਿੱਖਾਂ ਕੇਵਲ ਮੁੱਲਾਂ ਵਾਸਤੇ ਜਾਂ ਜੋਗੀ ਕਾਜੀ ਲਈ ਨਹੀਂ, ਇਹ ਪਿਆਰਿਓ ਸਾਡੇ ਉੱਤੇ ਵੀ ਟਿਕ ਟੁੱਕਦੀਆਂ ਨੇ। ਅਸੀਂ ਦੇਖਦੇ ਹਾਂ ਨਾ, ਗੁਰੂ ਘਰ ਬੜੀ ਜਲਦੀ ਸਿੱਖ ਬਣਾ ਲੈਂਦਾ, ਬੜੀ ਸਮਰੱਥਾ ਇਹਦੇ ਕੋਲ, ਇੰਨੇ ਪੈਸੇ ਨੇ ਇਹਦੇ ਕੋਲ, ਗੁਰੂ ਘਰ ਤਾਂ ਸੋਨੇ ਦਾ ਵੀ ਬਣਾਦਾ, ਵੀ ਕਮਾਲ ਦੀ ਗੱਲ, ਇੰਨੀ ਇਹਦੇ ਕੋਲ ਦੌਲਤ ਹੈ। ਪਰ ਇਕਬਾਲ ਨੇ ਇੱਕ ਗੱਲ ਜਿਹੜੀ ਕਹੀ ਬੜੇ ਕਮਾਲ ਦੀ, ਕਹਿਣ ਲੱਗੇ ਹੈਰਾਨਗੀ ਦੀ ਬਾਤ ਹੈ, ਇਹਦੇ ਧਰਮ ਸਥਾਨ ਇੱਕ ਰਾਤ ਵਿੱਚ ਬਣ ਜਾਣਗੇ, ਮੰਦਰ ਬੰਨੇ ਹੋਣ, ਧਰਮ ਸਥਾਨ ਬੰਨੇ ਹੋਣ, ਤੇ ਹੱਦ ਦੀ ਗੱਲ, ਧਰਮ ਕਹਿੰਦਾ ਕਿਸੇ ਤੇ ਕਬਜ਼ਾ ਨਾ ਕਰੋ, ਤੇ 60% ਜਿਹੜੇ ਮੰਦਰ ਮਸੀਤਾ ਗੁਰੂ ਘਰ ਲੋਕ ਬਣਾਉਂਦੇ ਨੇ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰਕੇ। ਪਹਿਲੀ ਗੱਲ ਹੈਰਾਨਗੀ ਦੀ ਗੱਲ, ਧਰਮ ਕਮਾਉਣ ਵਾਲਾ ਬੰਦਾ ਜਿੱਥੇ ਧਰਮ ਦੀ ਗੱਲ ਹੋਣੀ ਹੈ ਉੱਥੇ ਸ਼ੁਰੂਆਤ ਕਾਹਦੀ ਹੁੰਦੀ ਪਈ ਹੈ? ਇਕਬਾਲ ਨੇ ਗੱਲ ਕੀ, ਕਹਿਣ ਲੱਗਾ ਮਸੀਤ ਇੱਕ ਰਾਤ ਵਿੱਚ ਖੜੀ ਹੋ ਸਕਦੀ ਹੈ, ਮੰਦਰ ਇੱਕ ਰਾਤ ਵਿੱਚ ਬਣ ਸਕਦਾ, ਪਰ ਇੱਕ ਗੱਲ ਮੈਂ ਤੈਨੂੰ ਦੱਸਾਂ, ਮਸੀਤ ਰਾਤ ਵਿੱਚ ਬਣ ਜਾਏਗੀ ਪਰ ਮਨ ਰਾਤ ਵਿੱਚ ਨਮਾਜ਼ੀ ਨਹੀਂ ਉਹ ਬੰਨਾ। ਮਨ ਪਾਪੀ ਤਾਂ ਕਈ ਜਨਮਾਂ ਦਾ ਵੈਰ ਲੈ ਕੇ ਤੁਰਿਆ, ਸਵਾਬ ਤਾਂ ਹੈ ਮਸੀਤ ਵਿੱਚ ਬਣਾਉਣ ਤੋਂ ਪਹਿਲਾਂ ਤੂੰ ਮਨ ਨੂੰ ਵੀ ਨਮਾਜ਼ੀ ਬਣਾ ਕੇ ਦਰ ਤੇ ਆ ਜਾ। ਇਕਬਾਲ ਨੇ ਗੱਲ ਕੀ, ਕਹਿਣ ਲੱਗੇ ਮਸਜਿਦ ਤੋਂ ਬਣਾ ਦੀ ਸਭ ਘਰ ਮੇ, ਸਭ ਦਰ ਤੇ ਰਾਤ, ਮਸਜਿਦ ਤੋਂ ਬਣਾ ਦੀ ਸਭ ਘਰ ਮੇ, ਇਮਾਂ ਕੀ ਹਿਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਤੇ ਨਮਾਜ਼ੀ ਬਣ ਨਾ ਸਕਾ। ਉਹ ਲਿਖਦਾ ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਕਾਜ਼ੀ ਤੋਂ ਬਣਾ ਮਗਰ ਕਰਦਾਰ ਕਾ ਗਾਜ਼ੀ ਬਣ ਨਾ ਸਕਾ। ਉਹਦਾ ਸਿਰਦਾ ਵੈਰ ਨਾਲ ਟਿਕਿਆ ਹੋਇਆ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਜੇ ਬਾਬਾ ਫਰੀਦ ਕਹਿੰਦੇ ਨੇ ਕੰਨ ਮੁਸੱਲਾ ਸੂਬ ਗਲ ਦਿਲ ਕਾਤੀ ਗੁੜਵਾਤ, ਬਾਹਰ ਦੀਸਾ ਚਾਨਣਾ ਦਿਲ ਅੰਧਿਆਰੀ ਰਾਤ, ਤੇ ਅੱਗੇ ਫਿਰ ਇੱਕ ਬਚਨ ਕੀਤਾ ਕਬੀਰ ਨੇ, ਕਬੀਰ ਸ਼ੇਖ ਸਬੂਰੀ ਬਾਹਰਾ, ਸ਼ੇਖ ਸਬੂਰੀ ਬਾਹਰਾ, ਸਬੂਰੀ ਦਰ ਤੇ ਖਬਰ, ਜੇ ਤੇਰਾ ਸਿਰਦਾ ਸਾਫ ਨਹੀਂ ਟਿਕਿਆ ਨਹੀਂ, ਤੇਰੇ ਅੰਦਰ ਸੰਤੋਖ ਨਹੀਂ, ਕਿਆ ਹੱਜ ਕਾਬੇ ਜਾਏ, ਕੀ ਕਰੇਗਾ ਕਾਬੇ ਵੀ ਜਾ ਕੇ ਸਿਜਦੇ ਕਰਕੇ, ਜਾਂ ਕੀ ਦਿਲ ਸਾਬਤ ਨਹੀਂ, ਸਾਬਤ ਦਰ ਤੇ ਸੁੱਚਾ, ਜਿਹਦਾ ਹਿਰਦਾ ਹੀ ਸਾਫ ਨਹੀਂ, ਵੈਰ ਲੈ ਕੇ ਤੁਰਿਆ ਤਾਂ ਕੋ ਕਹਾਂ ਖੁਦਾਏ, ਜਿੰਨਾ ਮਰਜ਼ੀ ਤੁਰਿਆ ਰਹੇ ਰੱਬ ਕਦੀ ਉਹਦੇ ਹਿਰਦੇ ਵਿੱਚ ਆਉਣਾ ਨਹੀਂ। ਸਾਧ ਸੰਗਤ ਇੱਕ ਸੌ ਸਾਖੀ ਦੀ ਗੱਲ ਬੜੀ ਸੱਜਣ ਕਰਦੇ ਨੇ, ਉਹਦੇ ਵਿੱਚ ਕੁਝ ਘਟਨਾਵਾਂ ਐਸੀਆਂ ਨੇ ਜਿਹੜੀਆਂ ਰਲ ਗੱਡ ਵੀ ਨੇ। ਉਹਦੀ ਇੱਕ ਤੀਜੀ ਸਾਖੀ ਹੈ ਬੜੇ ਕਮਾਲ ਦੀ, ਪਿਆਰਾ ਸਿੰਘ ਪਦਮ ਨੇ ਜਿਹੜੀ ਇਹ ਸੌ ਸਾਖੀ ਸੰਪਾਦਿਤ ਕੀਤੀ ਉਹਦੀ ਤੀਜੀ ਸਾਖੀ ਪੜ੍ਹ ਵੀ ਲਿਓ ਜਿੰਨਾ ਘਲੋਣੀ ਹੈ। ਕਪਟੀ ਹਿਰਦਾ ਜਿਹੜਾ ਪ੍ਰਵਾਨ ਨਹੀਂ ਗੁਰੂ ਨੂੰ, ਇਹ ਠੀਕ ਹੈ ਜੇ ਕਪਟ ਹੈ ਅਰਦਾਸ ਕਰੇ ਮੇਰੇ ਸਤਿਗੁਰੂ ਤੂੰ ਮੈਨੂੰ ਸਮਤ ਬਖਸ਼, ਫਿਰ ਤਾਂ ਪ੍ਰਵਾਨ ਹੈ। ਜੇ ਚਲਾਕੀ ਕਰੇ ਤੇ ਕਪਟੀ ਬੰਦੇ ਉੱਤੇ ਗੁਰੂ ਕੀ ਬਖਸ਼ਿਸ਼ ਨਹੀਂ। ਗੁਰੂ ਕਲਗੀ ਵਾਲੇ ਆਨੰਦਪੁਰ ਬੈਠੇ ਨੇ, ਕਹਿੰਦੇ ਨੇ ਸ਼ਬਦ ਪੜ੍ਹਨ ਪੈ ਸਿੱਖ, ਇੱਕ ਇਲਾਕੇ ਦੀ ਸੰਗਤ ਆਈ, ਉਹ ਸੌ ਸਾਖੀ ਵਾਲਾ ਲਿਖਦਾ ਬੜਾ ਝੂਮ ਝੂਮ ਕੇ ਸ਼ਬਦ ਪੜ੍ਹਨ, ਸੈਣੇ ਵਜਾਣ, ਚਿਮਟੇ ਵੱਜਣ, ਢੋਲ ਖੜਕਣ ਤੇ ਨਾਲੇ ਰੋਈ ਜਾਣ, ਗੁਰੂ ਗੋਬਿੰਦ ਸਿੰਘ ਤੇਰੇ ਦਰਸ਼ਨਾਂ ਤੋਂ ਬਿਨਾਂ ਅਸੀਂ ਮਰ ਜਾਵਾਂਗੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਤੇਰੇ ਦਰਸ਼ਨਾਂ ਤੋਂ ਬਿਨਾਂ ਮੁਰਝਾ ਜਾਵਾਂਗੇ, ਜਿਵੇਂ ਕਮਲ ਦਾ ਫੁੱਲ ਸੂਰਜ ਤੋਂ ਬਿਨਾਂ ਮੁਰਝਾ ਜਾਂਦਾ, ਤੇਰੇ ਦਰਸ਼ਨਾਂ ਤੋਂ ਬਿਨਾਂ ਅਸੀਂ ਕੂਕਦੇ ਰਹਾਂਗੇ, ਜਿਵੇਂ ਸੂਰਜ ਤੋਂ ਬਿਨਾਂ ਰਾਤ ਨੂੰ ਚੱਕਵੀ ਕੂਕਦੀ ਏ। ਸਤਿਗੁਰੂ ਨੇ ਦੇਖਿਆ ਵੀ ਇਹ ਬੰਦਾ ਚੋਖੇ ਕਿਤੇ ਐਵੇਂ ਐਕਟਿੰਗ ਤਾਂ ਨਹੀਂ ਕਰਦੇ ਪਏ। ਹਜ਼ੂਰ ਨੇ ਸੇਵਾਦਾਰ ਨੂੰ ਬੁਲਾਇਆ, ਸੌ ਸਾਖੀ ਵਾਲਾ ਲਿਖਦਾ, ਕਹਿਣ ਲੱਗੇ ਵੀ ਗੁਰਸਿੱਖੋ ਇੱਕ ਕੰਮ ਕਰਿਓ, ਆਹ ਜਿਹੜੇ ਸ਼ਬਦ ਬੜੇ ਗਾਉਂਦੇ ਪਏ ਨਾ ਉੱਚੀ ਉੱਚੀ, ਮਹਾਰਾਜ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦੇ, ਰੋਈ ਜਾਣ। ਸਾਹਿਬ ਕਹਿਣ ਲੱਗੇ ਜਿੰਨੀ ਦੇਰ ਤੱਕ ਸਾਡੀ ਆਗਿਆ ਹੋਵੇ ਇਹਨਾਂ ਨੂੰ ਘਰ ਨਹੀਂ ਜਾਣ ਦੇਣਾ, ਇਹਨਾਂ ਨੂੰ ਇੱਥੇ ਰੱਖਣਾ। ਉਹ ਸੌ ਸਾਖੀ ਵਾਲਾ ਬਚਨ ਲਿਖਦਾ, ਕਹਿਣ ਲੱਗਾ ਮੇਰੇ ਗੁਰਦੇਵ ਨੇ ਹੁਕਮ ਕਰ ਦਿੱਤਾ। ਤੇ ਜਦੋਂ ਦੂਜੇ ਦਿਨ ਤਿਆਰ ਹੋ ਗਏ ਨਾ, ਜਿਹੜੇ ਕਹਿੰਦੇ ਸਨ ਅਸੀਂ ਕਮਲ ਦਾ ਫੁੱਲ ਹਾਂ ਤੂੰ ਸੂਰਜ, ਅਸੀਂ ਚਕਵੇ ਹਾਂ ਤੂੰ ਸੂਰਜ, ਅਸੀਂ ਮੱਛੀ ਹਾਂ ਤੂੰ ਪਾਣੀ, ਉਹਨਾਂ ਦੀ ਅੰਮ੍ਰਿਤ ਵੇਲੀ ਆਪਣੇ ਕੱਪੜੇ ਕੁਪੜੇ ਬੰਨੇ ਤੇ ਤਿਆਰੀ, ਜਦੋਂ ਤੁਰ ਲੱਗੇ ਤੇ ਕਿਲੇ ਦੇ ਪਹਿਰੇਦਾਰ ਨੇ ਕਿਹਾ ਸੱਜਣੋ ਤੁਸੀਂ ਜਾ ਨਹੀਂ ਸਕਦੇ। ਕਹਿਣ ਲੱਗੇ ਕਿਉਂ, ਸਾਡੇ ਘਰਾਂ ਨੂੰ ਜਾਣਾ। ਕਹਿਣ ਲੱਗੇ ਗੁਰਦੇਵ ਦਾ ਹੁਕਮ ਹੋ ਗਿਆ, ਜਿੰਨੀ ਦੇਰ ਤੱਕ ਅਸੀਂ ਕਹੀਏ ਨਾ ਉਨੀ ਦੇਰ ਤੱਕ ਕਿਸੇ ਸਿੱਖ ਤੇ ਸਿੱਖਣੀ ਨੂੰ ਘਰ ਨਹੀਂ ਜਾਣ ਦੇਣਾ। ਤੁਹਾਡੇ ਹਿਰਦੇ ਵਿੱਚ ਪ੍ਰੇਮ ਹੈ ਬਵੋ ਗੁਰੂ ਦੇ ਕੋਲ, ਤੁਸੀਂ ਟਿੱਕੇ ਕਰੋ ਕੀਰਤਨ। ਹੁਣ ਮਨ ਵਿੱਚ ਕੁਝ ਹੋਰ ਸੀ, ਕੇਵਲ ਸੰਗਤ ਵਿੱਚ ਨੰਬਰ ਬਣਾ ਰਹੇ ਸਨ ਵੀ ਅਸੀਂ ਬੜੇ ਭਗਤ ਹਾਂ। ਕਈਆਂ ਬੰਦਿਆਂ ਦੀ ਅਕਸਰ ਆਦਤ ਹੁੰਦੀ ਹੈ ਵੀ ਆਪਣੀ ਐਵੀਂ ਸ਼ੋਹਰਤ ਕਰੀ ਜਾਣੀ, ਆਪਣੀ ਐਵੀਂ ਡੌਂਡੀ ਪਿੱਟੀ ਜਾਣੀ। ਹੁਣ ਸਤਿਗੁਰੂ ਨੇ ਜਦੋਂ ਹੁਕਮ ਸਿੱਖਾਂ ਨੇ ਸੁਣਾਇਆ, ਗੁਰਦੇਵ ਨੇ ਕਿਹਾ ਤੁਸੀਂ ਜਾਣਾ ਨਹੀਂ, ਚੁੱਪ ਕਰਕੇ ਬਹਿ ਗਏ। ਇੱਕ ਦਿਨ ਲੰਘੇ, ਦੋ ਦਿਨ ਲੰਘੇ, ਤੀਜੇ ਦਿਨ ਫਿਰ ਤਿਆਰ ਹੋ ਗਏ। ਕਹਿਣ ਲੱਗੇ ਮਹਾਰਾਜ ਅਸੀਂ ਜਾਣਾ ਹੈ। ਸਿੱਖਾਂ ਨੂੰ ਕਿਉਂ ਨਾ ਕਿਹਾ ਵੀ ਸਾਨੂੰ ਤੇ ਗੁਰੂ ਕਾ ਹੁਕਮ ਹੈ, ਉੱਥੋਂ ਕਹਿ ਦੇਣਗੇ ਤੇ ਭੇਜ ਦਿਆਂਗੇ ਨੇ, ਤੁਸੀਂ ਜਾਣ ਨਹੀਂ ਦੇਣਾ। ਇਹਨਾਂ ਨੇ ਇੱਕ ਸਕੀਮ ਲੜਾਈ, ਕਹਿਣ ਲੱਗੇ ਵੀ ਪਿਆਰਿਓ ਇਸ ਤਰ੍ਹਾਂ ਤੇ ਜਾਣ ਨਹੀਂ ਦੇਣਾ, ਸਵੇਰੇ ਅੰਮ੍ਰਿਤ ਵੇਲੇ ਕਰੋ ਇਸ਼ਨਾਨ ਤੇ ਇੱਕ ਕਰੋ ਅਰਥੀ ਤਿਆਰ, ਫੱਟਾ ਲਿਆਓ, ਉੱਥੇ ਪਾਓ ਸਿੱਖ ਨੂੰ ਲੰਮਿਆਂ, ਉੱਤੇ ਪਾਓ ਚਿੱਟੀ ਚਾਦਰ ਤੇ ਨਾਲੇ ਸ਼ਬਦ ਪੜੀ ਜੋ ਸੇਵਕ ਕੀ ਓੜਕ ਨਿਭੀ ਪ੍ਰੀਤ, ਨਾਲੇ ਸ਼ਬਦ ਪੜੀ ਜੋ ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਿਸੇ ਨੇ ਰੋਕਣਾ ਨੀ, ਮੁਰਦਾ ਵੇਖ ਕੇ ਤੇ ਸਾਰੇ ਪਿਛਾੜ ਜਾਂਦੇ ਨੇ, ਅਸੀਂ ਮੁਰਦੇ ਦੇ ਬਹਾਨੇ ਬਾਹਰ ਨਿਕਲ ਜਾਂਗੇ, ਉੱਥੇ ਜਾ ਕੇ ਇਹਨੂੰ ਫੱਟੇ ਤੋਂ ਥੱਲੇ ਲਓ, ਆਪੋ ਆਪਣੇ ਘਰਾਂ ਨੂੰ ਜਾਈਏ, ਗੁਰੂ ਤੇ ਜਾਣ ਨਹੀਂ ਦੇਣਾ। ਕਹਿੰਦੇ ਨੇ ਸੌ ਸਾਖੀ ਵਾਲਾ ਲਿਖਦਾ ਉਹ ਲੰਘੇ, ਉਹਨਾਂ ਨੇ ਜੀ ਫੱਟੇ ਉੱਤੇ ਸਿੱਖ ਨੂੰ ਪਾ ਲਿਆ, ਉੱਤੇ ਚਿੱਟੀ ਚਾਦਰ ਦੇ ਦਿੱਤੀ ਤੇ ਸ਼ਬਦ ਪੜਨ ਲੱਗ ਪਏ, ਸੈਣਿਆਂ ਨਾਲ ਸੇਵਕ ਕੀ ਓੜਕ ਨਿਭੀ ਪ੍ਰੀਤ, ਬੜੇ ਪ੍ਰੇਮ ਨਾਲ ਭੇਜ ਕੇ ਗਏ, ਮੇਰਾ ਗੁਰੂ ਅੰਤਰ ਜਾਮੀ ਹੈ, ਕਿੰਨਾ ਕੁ ਕਬਜ਼ ਕਰ ਲਏਗਾ। ਸਤਿਗੁਰੂ ਸਾਹਮਣੇ ਸਨ, ਕਹਿਣ ਲੱਗੇ ਵੀ ਸਿੱਖੋ ਇਹ ਸ਼ਬਦ ਬੜਾ ਕੋਈ ਬਰਾਗ ਪੜਦਾ ਪਿਆ, ਸੇਵਕ ਕੀ ਓੜਕ ਨਿਭੀ ਪ੍ਰੀਤ, ਜਾਂ ਪੜਦੇ ਨੇ ਝੂਠੀ ਦੇਖੀ ਪ੍ਰੀਤ, ਜਗਤ ਮੈਂ ਕੌਣ ਨੇ। ਤੇ ਵੇਖਿਆ ਜੀ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਗੇ, ਰੋਣ ਬੁਰਾ ਹਾਲ, ਤੇ ਕਈ ਸ਼ਬਦ ਪੜਨ ਉੱਚੀ ਉੱਚੀ। ਸਾਹਿਬ ਕਹਿਣ ਲੱਗੇ ਹੋਇਆ ਕੀ? ਤੇ ਇੱਕ ਜਣਾ ਅੱਗੇ ਹੋ ਕੇ ਕਹਿੰਦਾ ਮਹਾਰਾਜ ਸਿੱਖ ਹੁਕਮ ਸੱਤ ਹੋ ਗਿਆ, ਇਹਦਾ ਮਤਲਬ ਚੜ੍ਹਾਈ ਕਰ ਗਿਆ, ਸਿੱਖ ਚੜ੍ਹਾਈ ਕਰ ਗਿਆ। ਗੁਰੂ ਸਾਹਿਬ ਕਹਿਣ ਲੱਗੇ ਵੀ ਚੜ੍ਹਾਈ ਕਰ ਗਿਆ, ਸੇਵਕ ਦੀ ਵਾਕਈ ਪ੍ਰੀਤ ਨਿਭ ਗਈ ਹੋਣੀ। ਕਹਿਣ ਲੱਗੇ ਲਚੱਲੇ ਕਿੱਥੇ ਹੋ? ਉਹ ਕਹਿਣ ਲੱਗੇ ਅਸੀਂ ਬਾਹਰ ਲਚੱਲੇ, ਇਹਦਾ ਸੰਸਕਾਰ ਕਰਨਾ ਮਹਾਰਾਜ। ਫਿਰ ਪੜਨ ਲੱਗਾ ਸੇਵਕ ਦੀ ਓੜਕ ਨਿਭੀ ਪ੍ਰੀਤ। ਸਾਹਿਬ ਕਹਿਣ ਲੱਗੇ ਜਿਹਦੀ ਪ੍ਰੀਤ ਨਿਭ ਗਈ ਨਾ, ਫਿਰ ਉਹਨੂੰ ਗੁਰੂ ਘਰੋਂ ਬਾਹਰ ਕੀ ਸੰਸਕਾਰ ਕਰਨਾ, ਆਪਾਂ ਇੱਥੇ ਅੰਦਰ ਹੀ ਇਹਦਾ ਕਰਨਾ ਸੰਸਕਾਰ। ਹੁਣ ਜਿਹੜਾ ਫੱਟੇ ਤੇ ਬੈਠਾ ਸੀ ਉਹਨੇ ਸੋਚਿਆ ਵੀ ਇਹ ਤਾਂ ਸੱਜਣ ਮਿਹਨ ਤੇ ਮਰਵਾਉਣਗੇ ਥਾਂ। ਸਤਿਗੁਰੂ ਨੇ ਫੱਟਾ ਥੱਲੇ ਲਵਾ ਲਿਆ। ਬੜੇ ਕਮਾਲ ਦੀ ਉਹਨੇ ਗੱਲ ਕਹੀ, ਮੈਨੂੰ ਬੜੀ ਲੱਗੀ, ਨਾਲ ਸਤਿਗੁਰੂ ਦਾ ਇੱਕ ਸਵਈਆ ਦਿੱਤਾ। ਕਹਿਣ ਲੱਗੇ ਵੀ ਫੱਟਾ ਥੱਲੇ ਉਤਾਰ ਦਿਓ। ਫੱਟਾ ਥੱਲੇ ਉਤਾਰਿਆ ਤੇ ਉਸ ਵਕਤ ਨਾਲ ਦੇ ਸਿੱਖਾਂ ਨੂੰ ਕਹਿਣ ਲੱਗੇ ਸਿੱਖਾ ਸਿੱਖੀ ਭੇਖਦੀ ਰਹਿ ਗਈ, ਹੁਕਮ ਬਿੱਜਣ ਵਾਲਾ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ। ਫੱਟਾ ਥੱਲੇ ਲਾਇਆ, ਉੱਤੇ ਚਾਦਰ ਦਿੱਤੀ, ਸਿੱਖਾ ਚਿਣ ਦਿੱਤੀ। ਹੁਣ ਜਿਹੜੇ ਸੇਵਕ ਕੀ ਓੜਕ ਨਿਭੀ ਪ੍ਰੀਤ ਪੜਦੇ ਪਏ, ਉਹਨਾਂ ਦੀ ਜ਼ਬਾਨ ਲੱਗੀ ਥੜਕਣ ਵੀ ਜੰਮਦਾ ਬੰਦਾ ਸੜ ਜਾਣਾ। ਹੁਣ ਸਤਿਗੁਰੂ ਅੰਤਰਜਾਮੀ ਨੇ ਉਹਨਾਂ ਲੱਕੜ ਤੇ ਪਾਇਆ, ਇਹਨੂੰ ਲੱਕੜਾਂ ਤੇ ਲੰਮਿਆ ਤੇ ਕਹਿਣ ਲੱਗੇ ਮਹਾਰਾਜ ਅਰਦਾਸ ਕਰੀਏ। ਸਤਿਗੁਰੂ ਕਹਿਣ ਲੱਗੇ ਅਰਦਾਸ ਕੀ? ਜਿਹਦੀ ਪ੍ਰੀਤ ਨਿਭ ਗਈ ਉਹਦੀ ਅਰਦਾਸ ਤੋਂ ਬਿਨਾਂ ਕੰਮ ਫਤਿਹ ਵਿੱਚ। ਉਹਨਾਂ ਕਹਿ ਜੀ ਇਹਦੀ ਚਾਰ ਚਫੇਰੇ ਨਾਲ ਰੱਖ ਕੇ ਕੱਖ ਨੂੰ ਅੱਗ ਲਾ ਦਿਓ। ਸੌ ਸਾਖੀ ਵਾਲਾ ਕਹਿੰਦਾ ਬੰਦਾ ਉਹ ਵਿਚਾਰਾ ਸਬਰ ਕਰਕੇ ਪਿਆ ਰਿਹਾ ਵੀ ਚਲੋ ਸ਼ਾਇਦ ਕਿਤੇ ਨਾ ਕਿਤੇ ਬਚਾਅ ਹੋਈ ਜਾ, ਕਿਤੇ ਕਹਿ ਹੀ ਦੇਣ ਵੀ ਮਹਾਰਾਜ ਇਹ ਜਿਉਂਦਾ। ਪਰ ਉਹਨੂੰ ਜਿਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਸੀ ਉਹਨਾਂ ਕਿਤੇ ਕਹਿਣ? ਜਦੋਂ ਉਹਨੇ ਛੇਕ ਲਾਇਆ, ਲੱਕੜਾਂ ਨੂੰ ਲੱਗੀ ਅੱਗ ਥੱਲੇ, ਜਦੋਂ ਪਿੰਡੇ ਨੂੰ ਛੇਕ ਲੱਗਾ, ਉਹ ਲੱਕੜਾਂ ਪਾੜ ਕੇ ਉੱਠ ਬੈਠਾ। ਕਹਿਣ ਲੱਗਾ ਮਹਾਰਾਜ ਮੈਨੂੰ ਖਿਮਾ ਕਰ ਦਿਓ, ਮੈਂ ਕੋਈ ਨੀ ਜੇ ਮਰਿਆ। ਸਤਿਗੁਰੂ ਨੇ ਦੇਖਿਆ ਤੇ ਜਿਹੜੇ ਪੜ੍ਹਦੇ ਪਏ ਸੀ ਨਾ ਸ਼ਬਦ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਉੱਥੇ ਗੁਰਦੇਵ ਨੇ ਇੱਕ ਬਚਨ ਕਿਹਾ। ਕਹਿਣ ਲੱਗੇ ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਤੁਸੀਂ ਰੋਂਦੇ ਪਏ ਸੋ, ਰੋਜ਼ ਕਹਿੰਦੇ ਸੋ ਗੁਰੂ ਨਾਲ ਸਾਡਾ ਪਿਆਰ, ਅੱਖਾਂ ਵਿੱਚੋਂ ਪਾਣੀ ਸੜਦੇ ਸੋ। ਜੇ ਕੱਲਾ ਪਾਣੀ ਸੱਟਣ ਰੱਬ ਮਿਲਦਾ ਹੋਵੇ ਤੇ ਜਦੋਂ ਮੌਤ ਹੁੰਦੀ ਹੈ ਬੁੜੀਆਂ ਵਹਿਣ ਪਾਉਂਦੀਆਂ ਨੇ, ਉਦੋਂ ਕਿਉਂ ਨਾ ਰੱਬ ਉਹਨਾਂ ਤੇ ਰੀਝ ਪਵੇ। ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ। ਹੁਣ ਇੱਥੇ ਪੰਕਤੀ ਅਗਲੀ ਕਹੀ, ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ। ਹੁਣ ਕੀਰ ਦਾ ਅਰਥ ਹੁੰਦਾ ਤੋਤਾ, ਕਪੋਤ ਦਾ ਅਰਥ ਹੁੰਦਾ ਕਪੂਤਰ। ਕਹਿਣ ਲੱਗੇ ਜੇ ਕੱਲਾ ਉੱਚੀ ਉੱਚੀ ਗੌਰ ਨਾਲ ਰੱਬ ਰੀਝਦਾ ਹੋਵੇ ਤੇ ਤੋਤਾ ਦਿਨ ਰਾਤ ਉੱਚੀ ਉੱਚੀ ਬੋਲਦਾ, ਕਬੂਤਰ ਬੋਲਦਾ, ਉਹ ਕਿਉਂ ਨਾ ਬ੍ਰਹਮ ਗਿਆਨੀ ਹੋ ਗਏ? ਹੁਣ ਇੱਥੇ ਸਵਾਲ ਉੱਠੇਗਾ ਵੀ ਕੀ ਕੀਰਤਨ ਨਾਲ ਮੁਕਤੀ ਨੀ? ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੋ ਕਰਤੇ ਘਰ ਨਿਮਕ ਸਿਮਰਤ ਜਿਤ ਛੂਟੈ। ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਜਿੱਥੇ ਕੀਰਤਨ ਹੋਵੇ ਉੱਥੇ ਨੇੜੇ ਕੋਈ ਨੀ ਆਉਂਦਾ। ਇੱਥੇ ਕਹਿਣ ਲੱਗੇ ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ, ਅਸਲ ਵਿੱਚ ਉਸ ਦੀ ਗੱਲ ਕਰਦੇ ਨੇ ਜਿਹਦੇ ਬਾਰੇ ਗੁਰੂ ਰਾਮਦਾਸ ਕਹਿੰਦੇ ਨੇ ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜਾ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ। ਕਿਆ ਚੀਜ਼ਾ ਹਰ ਕਰਤਾ ਸਭ ਕੀ ਜਾਣਦਾ। ਸਾਹਿਬ ਕਹਿਣ ਲੱਗੇ ਕਪਟ ਰੱਖ ਕੇ ਪੜਦਾ ਹੋਇਆ ਸ਼ਬਦ ਵੀ ਪਰਵਾਹ ਨਹੀਂ। ਰੋਵਤ ਰੀਝ ਪਰ ਹੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰ ਹੈ ਕੀਰ ਕਪੋਤ ਪੁਕਾਰ ਉਚਾਰੀ। ਕਹਿਣ ਲੱਗੇ ਨਾਵੇ ਦਾਦੁਰ, ਦਾਦੁਰ ਦਾ ਅਰਥ ਹੈ ਡੱਡੂ, ਜੇ ਨਾਉਣ ਨਾਲ ਰੱਬ ਖੁਸ਼ ਹੁੰਦਾ ਹੋਵੇ ਡੱਡੂ ਤੇ ਨਾ ਖੁਸ਼ ਹੋਵੇ। ਕਹਿਣ ਲੱਗੇ ਮੌਨ ਸੋ ਬ੍ਰਿਖ ਹੈ, ਚੁੱਪ ਕਰਨ ਨਾਲ ਰੱਬ ਮਿਲਦਾ ਹੋਵੇ ਤੇ ਰੱਖ ਰੁੱਖ ਹਮੇਸ਼ਾ ਚੁੱਪ ਕੀਤਾ। ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਬਾਨਰ ਜੰਗਲ ਬਾਂਸ ਬਨਾਰੀ, ਜੇ ਜੰਗਲ ਵਿੱਚ ਰਹਿਣ ਨਾਲ ਰੱਬ ਮਿਲਦਾ ਹੋਵੇ ਨੰਗੇ ਪਿੰਡੇ ਬਾਂਦਰ ਨੂੰ ਨਾ ਮਿਲ ਜਾਏ। ਹਜ਼ੂਰ ਜੀ ਕਹਿਣਾ ਕੀ ਚਾਹੁੰਦੇ ਹੋ? ਅਖੀਰ ਦੀ ਪੰਕਤੀ ਵਿੱਚ ਕਿਹਾ, ਕਹਿਣ ਲੱਗੇ ਇੱਕ ਪ੍ਰੀਤ ਪ੍ਰਤੀਤ ਕੀ ਲੇਖ ਬਿਨਾ, ਸਿੱਖ ਪੰਡਿਤ ਗਾਵਤ ਜਾਵਤ ਹਾਰੀ। ਜੇ ਹਿਰਦੇ ਵਿੱਚ ਪ੍ਰੀਤ ਤੇ ਪਿਆਰ ਨਹੀਂ, ਹਿਰਦੇ ਵਿੱਚ ਬਿਰਤੀ ਕੁਝ ਹੋਰ, ਉੱਤੋਂ ਗੁਰੂ ਨੂੰ ਕੁਝ ਹੋਰ ਕਹਿੰਦਾ ਤੇ ਤੇਰੇ ਇਹੋ ਜਿਹਾ ਪਖੰਡ ਕਰਨ ਨਾਲ ਗੁਰੂ ਕਦੀ ਰੀਝਦਾ ਨਹੀਂ। ਜਦੋਂ ਉਹ ਉੱਠ ਪਿਆ ਨਾ ਲਾਸ਼ ਤੋਂ ਤੇ ਫਿਰ ਸਿੱਖਾਂ ਨੂੰ ਤੇ ਟੁੱਚਰ ਚਾਹੀਦੀ ਹੈ ਨਾ, ਜਿਹਨੇ ਮੇਰੇ ਵਰਗੇ ਨੇ ਜਪਣਾ ਨੀ ਉਹਨੇ ਫਿਰ ਹੋਰ ਕਹਿਣ ਲੱਗਾ ਮਹਾਰਾਜ ਤੁਸੀਂ ਘੱਟੋ ਘੱਟ ਪਰਦਾ ਤੇ ਪਾਉਣਾ ਸੀ। ਜੇ ਅਸੀਂ ਪਖੰਡ ਕਰ ਲਿਆ ਤੁਸੀਂ ਪਰਦਾ ਪਾਉਣ ਵਾਲੇ ਹੋ। ਬੰਦਾ ਆਪਣੀ ਗਲਤੀ ਛੇਤੀ ਕੀਤਿਆਂ ਬਿਲਕੁਲ ਨਹੀਂ ਜੇ ਮੰਨਦਾ, ਗਲਤੀ ਮੰਨ ਲੈਣਾ ਵੀ ਇੱਕ ਰੱਬ ਦੀ ਕਿਰਪਾ ਜੀ, ਸਹੀ ਗੱਲ ਨੀ? ਬੰਦਾ ਮੰਨਦਾ ਹੀ ਨਹੀਂ। ਜਦੋਂ ਸਤਿਗੁਰੂ ਨੇ ਪ੍ਰਗਟ ਕੀਤਾ, ਕਹਿਣ ਲੱਗੇ ਤੁਸੀਂ ਘੱਟੋ ਘੱਟ ਪਰਦੇ ਪਾਉਣ ਵਾਲੇ ਤੋਂ ਪਰਦੇ ਪਾ ਦਿੰਦੇ। ਤੁਸੀਂ ਲੋਕਾਂ ਨੂੰ ਕਹਿੰਦੇ ਹੋ ਦੇਖ ਕੇ ਅੰਧ ਚ ਕਿਰਨਾ, ਤੁਸੀਂ ਸਾਡੀ ਗੱਲ ਦੁਨੀਆਂ ਵਿੱਚ ਪ੍ਰਗਟ ਕਰ ਦਿੱਤੀ। ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਿੱਖੋ ਚਿੱਤ ਨਹੀਂ ਸੀ ਮੇਰਾ ਕਰਦਾ ਤੁਹਾਡੇ ਪਾਜ ਨੂੰ ਉਘੇੜਾਂ, ਪਰ ਮੈਂ ਨਹੀਂ ਸਾਂ ਚਾਹੁੰਦਾ ਮੇਰੇ ਸਿੱਖਾਂ ਦਾ ਜੀਵਨ ਤਬਾਹ ਹੋ ਜਾਏ। ਜੇ ਤੁਹਾਨੂੰ ਨਾ ਰੋਕਦਾ ਤੇ ਤੁਸੀਂ ਘਰ ਜਾ ਕੇ ਕਹਿਣਾ ਸੀ ਜਿਉਂ ਜੇ ਅਸੀਂ ਉਹ ਜਿਹਾ ਗੁਰੂ, ਜੇ ਗੁਰੂ ਅੰਤਰਜਾਨੀ ਹੁੰਦਾ ਤੇ ਸਾਨੂੰ ਰੋਕ ਨਾ ਲੈਂਦਾ। ਕਹਿਣ ਲੱਗੇ ਤੁਹਾਡੇ ਸਿਰਦੇ ਭਰਮ ਵਿੱਚ ਪੈ ਜਾਣੇ ਸਨ, ਜੀਵਨ ਤਬਾਹ ਹੋਣੇ ਸਨ। ਮੈਂ ਇੰਨਾ ਕੁ ਦੱਸਣਾ ਚਾਹੁੰਦਾ ਸਾਂ ਗੁਰੂ ਵਿੱਚ ਤੇ ਤੁਹਾਡੇ ਵਿੱਚ ਬੜਾ ਅੰਤਰ ਜੇ। ਪਖੰਡ ਕਰਨ ਵਾਲਾ ਪਰਵਾਨ ਨਹੀਂ। ਸਤਿਗੁਰੂ ਕਹਿਣ ਲੱਗੇ ਉੱਤੋਂ ਅੱਖਾਂ ਮੀਟ ਕੇ ਸਿੱਜਦੇ ਕਰਨ ਕੋਈ ਲਾਭ ਨਹੀਂ, ਜੇ ਅੰਦਰ ਵਾਲਾ ਕਿਰਦਾ ਗੁਰੂ ਚਰਨਾਂ ਵਿੱਚ ਨਹੀਂ ਜੋੜਦਾ ਤਾਂ। ਸਤਿਗੁਰੂ ਨੇ ਅੱਜ ਪਾਵਨ ਪਵਿੱਤਰ ਬਚਨ ਕੀਤੇ, ਹਜ਼ੂਰ ਦਾ ਪਵਿੱਤਰ ਇਹ ਸ਼ਬਦ ਹੈ, ਸਲੋਕ ਹੈ। ਮਹਾਰਾਜ ਕਹਿਣ ਲੱਗੇ ਕਿ ਹੇ ਭਾਈ ਸਿਆਮਲੰਗ ਮਧੁਰ ਮਾਨੁਖੀ ਅੰਗ, ਧਿਆਨ ਦੇਣਾ ਸਿਆਮਲੰਗ ਦਾ ਅਰਥ ਹੁੰਦਾ ਸੋਹਣਾ, ਜਿਹਦਾ ਸਰੀਰ ਵੀ ਸੁੰਦਰ ਹੋਵੇ। ਮਧੁਰ, ਮਧੁਰ ਦਾ ਅਰਥ ਹੈ ਮਿੱਠਾ, ਮਿੱਠ ਬੋਲੜਾ ਵੀ ਹੋਵੇ, ਸੋਹਣਾ ਵੀ ਹੋਵੇ। ਮਾਨੁਖੀ ਅੰਗ, ਮਾਨੁਖੀ ਅੰਗ ਦਾ ਅਰਥ ਹੈ ਮਨੁੱਖ ਆਦਮੀ। ਸਿਆਮਲੰਗ ਮਧੁਰ ਮਨੁੱਖੀ ਅੰਗ, ਜੇ ਤਨ ਵੀ ਸੋਹਣਾ, ਜ਼ਬਾਨ ਤੋਂ ਵੀ ਮਿੱਠਾ ਬੋਲਦਾ ਤੇ। ਹਜ਼ੂਰ ਜੀ ਫਿਰ ਅੱਗੇ ਬਚਨ ਕਰਦੇ ਨੇ, ਰਿਤ ਅੰਗ ਭੂਮ ਵੈਰਨਾ, ਜੇ ਉਹਦੀ ਹਿਰਦੇ ਦੀ ਜ਼ਮੀਨ ਦੇ ਉੱਤੇ ਵੈਰ ਹੈ ਨਾ, ਜੋ ਵੈਰੀ ਵਾਲੀ ਬਿਰਤੀ ਨਾਲ ਹੁੰਦਾ, ਇਹ ਹੀ ਕਾਰਨ ਕਿ ਸਾਡੇ ਅੰਦਰ ਚਿੱਕਦੇ ਨਹੀਂ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜੇ ਤੂੰ ਰੱਬ ਦੀ ਭਗਤੀ ਕਰਨਾ ਤੈਨੂੰ ਦੁੱਖ ਪਤਾ ਕਿਉਂ ਲੱਗਦਾ? ਦੁੱਖ ਇਸ ਕਰਕੇ ਲੱਗਦਾ ਤੇਰੇ ਹਿਰਦੇ ਦੀ ਜ਼ਮੀਨ ਤੇ ਵੈਰ ਦੇ ਬੀਜ ਬੀਜੇ ਨੇ। ਜਦੋਂ ਈਰਖਾ ਕਰਨਾ ਅੰਦਰ ਕਿੱਥੇ ਟਿਕਣਾ? ਚੇਤੇ ਰੱਖੋ ਮਿੱਤਰ ਦਾ ਮੋਹ ਤੇ ਵੈਰੀ ਦੀ ਈਰਖਾ ਦੋਨੋਂ ਨੀ ਜੇ ਅੰਦਰ ਟਿਕਣ ਦਿੰਦੇ। ਜਦੋਂ ਮਿੱਤਰ ਯਾਦ ਆਉਂਦਾ ਅੰਦਰੋਂ ਮੋਹ ਉੱਠਦਾ, ਜਦੋਂ ਵੈਰੀ ਯਾਦ ਆਉਂਦਾ ਤੇ ਗੁੱਸਾ ਆਉਂਦਾ। ਮੇਰਾ ਸਾਹਿਬ ਤਾਂ ਹੀ ਕਹਿੰਦਾ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਸਾਹਿਬ ਕਹਿਣ ਲੱਗੇ ਜਬ ਲਗ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾ ਹੀ ਚੀਤ। ਜੇ ਰੰਗ ਵੀ ਸੋਹਣਾ ਹੋਵੇ, ਜ਼ਬਾਨ ਵੀ ਮਿੱਠੀ ਹੋਵੇ ਤੇ ਫਿਰ ਹਿਰਦੇ ਵਿੱਚ ਵੈਰ ਹੋਵੇ ਤੇ ਫਿਰ ਉਹਦਾ ਲਾਭ ਕੀ? ਸਤਿਗੁਰੂ ਕੀ ਬਾਣੀ ਵਿੱਚ ਇੱਕ ਬਚਨ ਆਉਂਦਾ, ਫਰੀਦਾ ਮਨ ਮੈਦਾਨ ਕਰ, ਆ ਜਿਹੜਾ ਮਨ ਉੱਚਾ ਨੀਵਾਂ ਬਣਿਆ ਇਹਨੂੰ ਪੱਧਰਾ ਕਰ ਦੇ। ਟੋਏ ਟਿੱਬੇ ਲਾਹੇ, ਆ ਜਿਹੜੇ ਉੱਚੇ ਨੀਵੇਂ ਟੋਏ ਟਿੱਬੇ ਨੇ ਉਹਨੂੰ ਦੂਰ ਕਰ ਜੇ ਪ੍ਰਭੂ ਨੂੰ ਪਾਣੀ। ਸ਼ਿਆਮਲੰਗ ਮਧੁਰ ਮਨੁੱਖੀ ਅੰਗ, ਸਾਹਿਬ ਕਹਿਣ ਲੱਗੇ ਰਿਧਿਅੰਗ ਭੂਮ ਵੈਰਨੇ, ਜੇ ਹਿਰਦੇ ਦੀ ਜ਼ਮੀਨ ਵਿੱਚ ਵੈਰੇ ਨਵੰਤ ਹੋਵੰਤ ਮਿੱਥਿਆ, ਨਿਵੰਤ ਦਰ ਤੇ ਮੱਥਾ ਟੇਕਣਾ। ਜੇ ਆਪਾਂ ਕਿਸੇ ਨਾਲ ਕਮਾਨੇ ਆ ਅੰਦਰੋਂ ਦੁਸ਼ਮਣੀ ਤੇ ਉੱਤੋਂ ਟੇਕਨੇ ਆ ਮੱਥੇ, ਸਾਹਿਬ ਕਹਿਣ ਲੱਗੇ ਬਿਲਕੁਲ ਝੂਠ ਹੈ। ਨਵੰਤ ਹੋਵੰਤ ਮਿੱਥਿਆ, ਇਹ ਸੱਚ ਨਹੀਂ ਝੂਠ ਹੈ। ਤੇ ਜਿਹੜੇ ਰੱਬ ਦੇ ਸੰਤ ਨੇ ਨਾ, ਚੇਤਨੰਗ ਸੰਤ ਸਵਜਣੇ, ਬੰਦਗੀ ਕਰਨ ਵਾਲੇ ਬੜੇ ਚਤੰਨ ਰਹਿੰਦੇ ਨੇ, ਉਹ ਇਹੋ ਜਿਹੇ ਪਖੰਡੀਆਂ ਨੂੰ ਕਦੀ ਨੇੜੇ ਫਟਕ ਨਹੀਂ ਦਿੰਦੇ, ਉਹ ਬੜੇ ਸੁਚੇਤ ਨੇ। ਜਿਹੜੇ ਰੱਬ ਦੀ ਬੰਦਗੀ ਇਬਾਦਤ ਕਰਦੇ ਨੇ, ਚੇਤੇ ਰੱਖਿਓ ਪ੍ਰੇਮ ਚ ਭਿੱਜੇ ਨੇ, ਪ੍ਰੇਮ ਚ ਗੁੜਿੰਦ ਨੇ, ਉਹਨਾਂ ਅੰਦਰ ਪਖੰਡ ਤੇ ਦੰਭ ਨਹੀਂ। ਤੇ ਕਈ ਵਾਰੀ ਸਤਿਗੁਰੂ ਕੀ ਬਾਣੀ ਪੜ੍ਹਨੇ ਇਹੋ ਜਿਹਾ ਬਚਨ ਆਉਂਦੇ ਨੇ, ਪ੍ਰਤੀਤ ਤੋਂ ਬਿਨਾਂ ਅੱਖਾਂ ਮੀਤੀ ਜਾਣੀਆਂ, ਐਵੇਂ ਪਖੰਡ ਕਰਨਾ। ਸਾਹਿਬ ਕਹਿੰਦੇ ਨੇ ਜੋ ਦਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਤ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਇਹ ਹੰਕਾਰ ਦੇ ਟੁੱਟਦਿਆਂ ਕੋਈ ਪਤਾ ਲੱਗਦਾ? ਸਾਹਿਬ ਕਹਿਣ ਲੱਗੇ ਉਹ ਜਾ ਝੁਕਣਾ ਵਿਅਰਥ ਹੈ। ਅਗਲੇ ਸ਼ਲੋਕ ਵਿੱਚ ਸਾਹਿਬ ਨੇ ਬਚਨ ਕੀਤਾ, ਅਚੇਤ ਮੂੜਾ ਨਾ ਜਾਣੰਤ, ਅਚੇਤ ਦਰਸ ਜਿਹਨੂੰ ਸਮਝ ਕੋਈ ਨਹੀਂ, ਮੂੜਾ ਦਰਸ ਮੂਰਖ। ਕਹਿਣ ਲੱਗੇ ਉਹ ਮੂਰਖ ਚੰਚਲ ਬਿਰਤੀ ਵਾਲੇ ਜੀਵ ਤੂੰ ਨਹੀਂ ਜਾਣਦਾ, ਘਟੰਤ ਸਾਚਾ ਨਿਤ ਪ੍ਰਤੇ, ਤੇਰੇ ਜਿਹੜੇ ਸਵਾਸ ਨੇ ਇੱਕ ਇੱਕ ਕਰਕੇ ਰੋਜ਼ ਘਟਦੇ ਪਏ ਨੇ। ਸਤਿਗੁਰੂ ਨੇ ਬਾਣੀ ਵਿੱਚ ਬੜੇ ਪਿਆਰੀ ਐਗਜ਼ਾਮਪਲ ਦਿੱਤੀ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ। ਕਹਿਣ ਲੱਗੇ ਮਿੱਟੀ ਦਾ ਇੱਕ ਘੜਾ ਹੈ, ਉਹਦੇ ਵਿੱਚ ਪਾਇਆ ਪਾਣੀ, ਤੇ ਜਿੱਦਣ ਪਾਣੀ ਪਾਇਆ ਨਾ ਉਦਣ ਕਿਸੇ ਨੇ ਮਾੜੀ ਜਿਹੀ ਠੋਕਰ ਮਾਰ ਕੇ ਉਹਦੇ ਅੰਦਰ ਤੇੜ ਪੈਦਾ ਕਰ ਦਿੱਤੀ, ਤੇੜ ਆ ਗਈ। ਸਾਹਿਬ ਕਹਿਣ ਲੱਗੇ ਹੁਣ ਮਿੱਟੀ ਦੇ ਘੜੇ ਵਿੱਚੋਂ ਜਿਹੜਾ ਪਾਣੀ ਹੈ ਨਾ ਬੂੰਦ ਬੂੰਦ ਕਰਕੇ ਸਿਮਦਾ, ਤੇ ਉਸ ਘੜੇ ਦਾ ਕਿੰਨਾ ਕੁ ਭਰੋਸਾ ਹੈ, ਜਿਹਦੇ ਅੰਦਰ ਬਣਦਿਆਂ ਸਾਰੀ ਤੇੜ ਆ ਗਈ, ਕਿੰਨੇ ਕੁ ਦਿਨ ਭਰਿਆ ਰਹੇਗਾ। ਇੱਕ ਦਿਨ ਐਸਾ ਆਉਣਾ ਜਿੱਦਣ ਟੁੱਟ ਗਿਆ, ਉਹਨਾਂ ਠੀਕਰੀਆਂ ਨੂੰ ਚੁੱਕ ਕੇ ਪਰਿਵਾਰ ਦੇ ਲੋਕਾਂ ਨੇ ਬਾਹਰ ਸੱਟਣਾ। ਸਾਹਿਬ ਕਹਿਣ ਲੱਗੇ ਇਹ ਹੀ ਇੱਕ ਪਾਣੀ ਦਾ ਘੜਾ ਹੈ ਹੀ ਕੱਚਾ, ਤੇ ਜਿੱਦਣ ਦਾ ਜਨਮ ਹੋਇਆ ਤੇੜ ਉਦਣ ਦੀ ਆ ਗਈ ਏ। ਇੱਕ ਇੱਕ ਸਵਾਸ ਕਰਕੇ ਸਵਾਸਾਂ ਰੂਪੀ ਪਾਣੀ ਬਾਹਰ ਨਿਕਲਦਾ, ਪਰ ਤੈਨੂੰ ਸਮਝ ਨਹੀਂ ਪੈਂਦੀ ਵੀ ਤੇਰੇ ਸਵਾਸ ਕੱਢਦੇ ਪਏ। ਸਾਹਿਬ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ, ਨਿਤ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜੋ ਪਾਣੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸਮਾਂ ਆ ਰਿਹਾ, ਦਿਨ ਤੇ ਪੈਰ ਪੈਰ ਤੇ ਘਰੀਆਂ, ਆਪ ਘਟੈ ਤਨ ਚੀਜੈ, ਕਾਲ ਅਹੇਰੀ ਫਿਰੈ, ਬਦਕ ਜੋ ਕਹੋ ਕਵਨ ਬਿਦ ਕੀਜੈ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤਬੰਤਾ ਕਹੋ ਕਹੂ ਹੈ, ਕਾਂਕਾ ਬਿਲਕੁਲ ਨੇੜੇ ਆ ਰਹੀ, ਇੱਕ ਇੱਕ ਸਵਾਸ ਤੇਰਾ ਜਿਹੜਾ ਘਟਦਾ ਪਿਆ। ਹੁਣ ਕਈ ਵਾਰੀ ਸਤਿਗੁਰੂ ਕੀ ਬਾਣੀ ਪੜ੍ਹਦੇ ਆ ਉਹ ਜੇ ਬਚਨ ਮਿਲਦੇ ਨੇ, ਸਾਹਿਬ ਕਹਿੰਦੇ ਨੇ ਸਾਡੇ ਹਰ ਇੱਕ ਸਵਾਸ ਵਿੱਚ ਮੌਤ ਹੈ ਤੇ ਸਾਡੇ ਹਰ ਸਵਾਸ ਦੇ ਵਿੱਚ ਜਨਮ ਹੈ। ਜਿਹੜੇ ਅਸੀਂ ਸਵਾਸ ਲੈਂਦੇ ਹਾਂ ਨਾ, ਇਹ ਹਰ ਇੱਕ ਸਵਾਸ ਵਿੱਚ ਮੌਤ ਦਾ ਸੰਦੇਸ਼ ਦੇ। ਇਹੀ ਕਾਰਨ ਜਦੋਂ ਬੱਚੇ ਦਾ ਜਨਮ ਹੁੰਦਾ ਇਹ ਰੋਏ ਨਾ, ਤੇ ਲੋਕ ਕਹਿੰਦੇ ਨੇ ਕਿਉਂ ਨੀ ਰੋਇਆ, ਇਹਨੂੰ ਰੋਣਾ ਚਾਹੀਦਾ ਸੀ। ਅਸਲ ਵਿੱਚ ਰੋਣ ਦਾ ਭਾਵ ਇਹ ਸਵਾਸ ਲੈਂਦਾ ਬਾਹਰੋਂ। ਇਹੀ ਕਾਰਨ ਜਦੋਂ ਕੋਈ ਬੰਦਾ ਬਿਮਾਰ ਹੋਵੇ ਤੇ ਬਚ ਜਾ, ਆਪਾਂ ਕਹਿੰਦੇ ਹਾਂ ਰੱਬ ਨੇ ਇਹਦੇ ਸਵਾਸ ਸਾਹ ਪਾ ਦਿੱਤੇ ਨੇ। ਤੇ ਚੇਤੇ ਰੱਖੋ ਜਿੱਦਣ ਮੌਤ ਹੋਵੇ ਕਦੀ ਨੀ ਕਹਿੰਦੇ ਸਾਸ ਪਾ ਦਿੱਤੇ, ਕਹਿਣ ਲੱਗੇ ਇਹਦੇ ਸਾਹ ਨਿਕਲ ਗਏ, ਪ੍ਰਾਣ ਨਿਕਲ ਗਏ ਨੇ। ਇਹਦਾ ਮਤਲਬ ਕੁਝ ਜੋ ਅਦੋਂ ਅੰਦਰੋਂ ਨਿਕਲਦਾ, ਅੰਦਰੋਂ ਕੁਝ ਨਿਕਲਣਾ ਮੌਤ ਏ, ਬਾਹਰੋਂ ਕੁਝ ਅੰਦਰ ਆਉਣਾ ਉਹ ਜਨਮ ਏ, ਉਹ ਜੀਵਨ ਏ। ਇਹੀ ਕਾਰਨ ਜਦੋਂ ਅਸੀਂ ਸਵਾਸ ਲੈਂਦੇ ਹਾਂ, ਇੱਕ ਸਵਾਸ ਬਾਹਰ ਨਿਕਲਦਾ, ਦੂਸਰੇ ਨੂੰ ਅੰਦਰ ਗ੍ਰਹਿਣ ਕਰਨੇ ਹਾਂ। ਤੇ ਚੇਤੇ ਰੱਖੀ ਗੁਰੂ ਕੇ ਸਿੱਖਾ, ਜਦੋਂ ਸਵਾਸ ਅੰਦਰ ਜਾਂਦਾ ਉਦੋਂ ਜੀਵਨ ਏ, ਤੇ ਜਦੋਂ ਸਵਾਸ ਬਾਹਰ ਨਿਕਲਦਾ ਉਦੋਂ ਮੌਤ ਏ। ਕਿਉਂਕਿ ਇਹਨਾਂ ਬਾਹਰ ਨਿਕਲਦੇ ਹੋਏ ਸਵਾਸਾਂ ਦੀ ਲੜੀ ਵਿੱਚ ਉਹ ਵੀ ਸਵਾਸ ਨੇੜੇ ਆ ਰਿਹਾ, ਜਿਹਨੇ ਇੱਕ ਵਾਰੀ ਨਿਕਲ ਜਾਣਾ ਪਰਤ ਕੇ ਅੰਦਰ ਆਉਣਾ। ਸਤਿਗੁਰੂ ਤਾਂ ਹੀ ਬਾਣੀ ਵਿੱਚ ਕਹਿੰਦੇ ਨੇ ਹਰ ਜਪਦੇ ਹਾਂ ਖਿਲ ਢਿਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ, ਕੀ ਭਰੋਸਾ ਪਰਤ ਕੇ ਨੇ ਅੰਦਰ ਆਉਣਾ ਵੀ ਹੈ ਕਿ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਪਿਆਰੇ ਸਜੰਤ ਮਹਾਂ ਸੁੰਦਰੀ ਕਾਇਆ, ਸਜੰਤ ਦਰ ਤੇ ਛਿੱਜ ਜਾਣਾ, ਆਹ ਜਿਹੜਾ ਸੁੰਦਰ ਸਰੀਰ ਹੈ ਨਾ ਕਾਇਆ, ਇਹਨੇ ਇੱਕ ਦਿਨ ਛਿੱਜ ਜਾਣਾ, ਇਹਨੇ ਬਰਬਾਦ ਹੋ ਜਾਣਾ। ਤੇ ਸਾਹਿਬ ਕਹਿਣ ਲੱਗੇ ਕਾਲ ਕੰਨਿਆ ਗ੍ਰਾਸਤ ਹੈ, ਆ ਮੌਤ ਜਿਹੜੀ ਹੈ ਨਾ ਇਹ ਮਾਨੋ ਇੱਕ ਕੰਨਿਆ ਬਣ ਕੇ ਤੇਰੇ ਸਰੀਰ ਨੂੰ ਖਾਂਦੀ ਪਈ, ਇਸ ਸਰੀਰ ਨੇ ਇੱਕ ਦਿਨ ਬਿਲਸ ਜਾਣਾ। ਹਜ਼ੂਰ ਕਹਿਣ ਲੱਗੇ ਰਚੰਤ ਪੁਰਖ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ, ਪਰ ਪਰਿਵਾਰ ਦੀ ਲੀਲਾ ਵਿੱਚ ਪਰਿਵਾਰ ਦੇ ਮੋਹ ਵਿੱਚ ਖਟਤੇ, ਤੇ ਇਸ ਆਸ ਨੇ ਨਿਭਣਾ ਨਹੀਂ। ਪਰਮੰਤ ਪਰਮੰਤ ਬੋ ਜਨਮ ਹਾਰਿਓ, ਸ਼ਰਨ ਨਾਨਕ ਕਰੁਣਾ ਮੈਂ, ਕਈ ਜਨਮ ਭਟਕ ਕੇ ਆਇਆ ਤੇ ਹੁਣ ਵੀ ਸਵਾਸਾਂ ਦਾ ਕੋਈ ਪਤਾ ਨਹੀਂ, ਕਿਹੜੇ ਵੇਲੇ ਮੌਤ ਦਾ ਡੰਕਾ ਆ ਵੱਜਣਾ, ਤੂੰ ਕਿਉਂ ਨੀ ਸੁਚੇਤ ਹੁੰਦਾ। ਹੁਣ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ, ਅਸੀਂ ਉਹਨਾਂ ਨੂੰ ਸਮਰੱਥ ਪ੍ਰਭੂ ਰੂਪ ਮੰਨੇ ਹਾਂ। ਸਤਿਗੁਰੂ ਦਾ ਇੱਕ ਬਚਨ ਹੁੰਦਾ ਤਿਲੰਗ ਰਾਗ ਦਾ ਪਹਿਲਾ ਸ਼ਬਦ, ਮਹਾਰਾਜ ਕਹਿੰਦੇ ਦੁਨੀਆਂ ਦੇ ਲੋਕੋ ਪਤਾ ਨੀ ਤੁਸੀਂ ਕਿਵੇਂ ਆਰਾਮ ਕਰਦੇ ਹੋ। ਕਹਿੰਦੇ ਮੈਂ ਜਦੋਂ ਆਪਣੇ ਸਿਰ ਦੇ ਕੇਸ ਵਾਹਨਾ ਵਾ ਨਾ, ਤੇ ਅੰਜ ਲੱਗਦਾ ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜਿਆ, ਕੀ ਪਤਾ ਕਿ ਕਿਹੜੀ ਘੜੀ ਕੇਸਾਂ ਤੋਂ ਪਕੜ ਕੇ ਮੌਤ ਨੇ ਆਪਣੇ ਨਾਲ ਲੈ ਜਾਣਾ, ਇੰਨੀ ਕੁ ਨੇੜੇ ਮੌਤ। ਸਾਹਿਬ ਕਹਿੰਦੇ ਨੇ ਯਕ ਅਰਸ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਐਬ ਪਰਵਤਗਾਰ, दुनिया मुकामे पानी तहकीक दिलदानी मम सर मुवे अजराइल गिरफ्त है मम सरे दर से मेरा सिर मुवे दर से मरना नहीं ते मुवे दर से केस। भाई नंद लाल ने भी यह शब्द वरते है दू दुनिया दरक मंदे आप पुरी रुखसार म हर दो आलम कीमते यकतार मुवे यार मुवे दर से केस। कह लगे मम सर मुवे अजराइल गिरफ्त है मेरे सिर दे केसा नू मौत ने पकड़े है की पता उन्हें किन्ने ले जाने ए मेरे मना तू अजे भी रब नाल नहीं जुड़दा। साध संगत आओ आपां भी गुरदेव दे चरणा ने जुड़िए नाम भी जुड़िए। कई जन्म भटके आए हैं साहब कहने उस करुणामयी प्रभु दे चरणा भी जुड़ जा पर पखंड करके नहीं बाहरों दंभ करके नहीं खिरदे विच नाम नू विसालिए ते बाहरों जे पखंड करदे रहे ते गुरु कलगी वाला साडे नू ही देख सकेगा कि उत्तो शब्द पढ़दे ने कि हिरदे विचों इनिया को बेनतियां प्रवान करनिया। आकाश श्लोक हो गए ने छेक श्लोक हो रहे ने सनिचरवार ते के समाप्ति करनी है कि कई गुरमुख प्यारिया ने कहा कि बाबा बुढ़ा जी के जीवन संबंधी साध संगत ओ ऐतवार की जड़ी इस स्थान ते ऐतवार की आखिरी कथा ऐतवार नू बाबा बुढ़ा जी के जीवन संबंधी विचार करांगे। वाहिगुरु जी का खालसा वाहिगुरु जी की फतह।
हम अवगुण परे एक गुण नाहे अमृत छाड़ दिखै दिख खाई माया मोह परम पै पुले पुत दारा शूती पलगाई एक उत्तम पंथ सुने हो गुर संगत तह मिलंत जंत्रास मिटाई एक अरदास पाठ कीरत की गुरु रामदास राखो शरणाय एक अरदास पाठ कीरत की गुरु रामदास राखो शरणाय सतनाम वाहे गुरु साहिब जीओ हे जिहदे हे रसगे मधुर प्रै तोयं हे जिहदे हे रसगे मधुर प्रैतुं सत हतं परम बादं अवर्त इथै शुद्ध अक्षरण है गोविंद दामोदर माधवे गर्भंत नारी मदोन मतं बलवंत बलात् कारण है चरण कमल नय पजंत तृण समान त्रिग जन्म न है हे पपील का ग्रस्त गोविंद सिमरण तोयंग तने नानक अनक बार नमो नमः हे पपील का ग्रस्त गोविंद सिमरण तोयंग तने नानक अनक बार नमो नमः। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਬਚਨ ਸ਼ਬਦ ਕੀਰਤਨ ਦੀ ਸਮਾਪਤੀ ਤੇ ਸਰਵਣ ਕੀਤਾ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚਾਈ। ਸਾਹਿਬ ਕਹਿੰਦੇ ਨੇ ਕੋਈ ਵੀ ਮੈਨੂੰ ਮੇਰੇ ਪਿਆਰੇ ਪ੍ਰਭੂ ਦੀ ਮੇਰੇ ਸਤਿਗੁਰੂ ਦੀ ਦੱਸ ਪਾਏ ਤੇ ਗੁਰੂ ਦੇ ਨਾਲ ਮਿਲਾ ਦੇਵੇ, ਮੈਂ ਆਪਣੇ ਆਪ ਨੂੰ ਉਹਦੇ ਦਰ ਤੇ ਵੇਚਣ ਨੂੰ ਤਿਆਰ। ਜਦੋਂ ਕਿਸੇ ਦੇ ਹਿਰਦੇ ਅੰਦਰ ਕਿਸੇ ਦੇ ਅੰਤ ਸ਼ਹਿ ਕਰਨ ਅੰਦਰ ਪ੍ਰੇਮ ਦੀ ਕਾਂਗ ਉੱਠਦੀ ਏ ਤੇ ਉਸ ਵਕਤ ਜੇ ਕੋਈ ਉਹਨੂੰ ਪ੍ਰਭੂ ਦੇ ਘਰ ਦਾ ਗੁਰੂ ਦੇ ਦਰ ਦਾ ਰਸਤਾ ਦੱਸ ਦੇ ਤੇ ਜਗਿਆਸੂ ਉਹਦੇ ਤੋਂ ਕਿੰਨਾ ਕੁ ਕੁਰਬਾਨ ਜਾਂਦਾ। ਸਾਹਿਬ ਦੀ ਅੰਮ੍ਰਿਤਮਈ ਬਾਣੀ ਵਿਚ ਬਚਨ ਆਉਂਦੇ ਨੇ, ਤੈ ਸਾਹਿਬ ਕੀ ਬਾਤ ਜੇ ਆਖੈ, ਹੇ ਮੇਰੇ ਮਾਲਕ ਸਾਹਿਬ ਦਰ ਖੇ ਮਾਲਕ, ਹੇ ਪ੍ਰਭੂ ਜੇ ਕੋਈ ਤੇਰੀ ਗੱਲ ਮੈਨੂੰ ਸੁਣਾ ਦੇ ਤੇ ਉਹਦੀ ਮੈਂ ਸੇਵਾ ਕੀ ਕਰਾਂ। ਕਹੋ ਨਾਨਕ ਕਿਆ ਬੀਜੈ, ਕੀ ਦੇਵਾਂ ਉਹਨੂੰ ਜਿਹੜਾ ਤੇਰੀ ਬਾਤ ਸੁਣਾਉਂਦਾ, ਜਿਹੜਾ ਤੇਰੇ ਘਰ ਨਾਲ ਜੋੜਦਾ। ਕਹਿਣ ਲੱਗੇ ਸੀਸ ਬਦੇ ਕਰ ਬੈਸਣ ਬੀਜੈ, ਦਿਨ ਸਿਰ ਸੇਵ ਕਰੀਜੈ। ਮੈਂ ਆਪਣਾ ਸਿਰ ਕੱਟ ਕੇ ਉਹਦੇ ਚਰਨਾਂ ਦਾ ਆਸਣ ਬਣਾ ਦਿਆਂ, ਜਿਹੜਾ ਮੈਨੂੰ ਪ੍ਰਭੂ ਤੇਰੇ ਘਰ ਬਾਰੇ ਦੱਸਦਾ। ਖੈਰ ਸਾਧ ਸੰਗਤ, ਅੱਜ ਆਪ ਜੀ ਨੇ ਦੋ ਸ਼ਲੋਕ ਸਰਵਣ ਕੀਤੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਅੰਦਰ ਦੀ ਇਕਾਗਰਤਾ ਬਖਸ਼ ਮੇਰਾ ਸਤਿਗੁਰੂ, ਇਨ੍ਹਾਂ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਕਰਾ ਲਵੇ। ਸਾਹਿਬ ਸ੍ਰੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਹਿਲੇ ਸ਼ਲੋਕ ਦੇ ਅੰਦਰ ਜੋ ਉਪਦੇਸ਼ ਦਿਰਧ ਕਰਾਇਆ ਤੇ ਇਸ ਦੇ ਨਾਲ ਹੀ ਅਗਲੇ ਸ਼ਲੋਕ ਦਾ ਪ੍ਰਕਰਨ ਕੁਛ ਮਿਲ ਰਿਹਾ। ਸਾਹਿਬ ਨੇ ਸੰਬੋਧਿਤ ਅੱਜ ਸੰਬੋਧਨ ਕਿਸੇ ਮਨੁੱਖ ਨੂੰ ਨਹੀਂ, ਕਿਸੇ ਹੋਰ ਪ੍ਰਾਣੀ ਨੂੰ ਨਹੀਂ, ਅੱਜ ਮੇਰੇ ਸਤਿਗੁਰੂ ਨੇ ਸੰਬੋਧਨ ਕੀਤਾ ਇਸ ਰਚਨਾ ਨੂੰ, ਜਿਹਨੂੰ ਆਪਾਂ ਜੀਭ ਵੀ ਕਹਿੰਦੇ ਹਾਂ, ਜ਼ਬਾਨ ਵੀ ਕਹਿੰਦੇ ਹਾਂ। ਸਤਿਗੁਰੂ ਇਸ ਰਚਨਾ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਨੇ, ਕਹਿਣ ਲੱਗੇ ਹੇ ਰਚਨਾ, ਤੈਨੂੰ ਦੁਨੀਆਂ ਦੇ ਪਦਾਰਥ ਅੱਤ ਦੇ ਮਿੱਠੇ ਲੱਗਦੇ ਨੇ, ਤੂੰ ਰਸਾਂ ਨੂੰ ਚੱਖਣ ਵਾਲੀ ਏ। ਬਖੇੜਾ ਪੈਦਾ ਕਰਨਾ ਹੋਵੇ, ਲੜਾਈ ਪਾਣੀ ਹੋਵੇ, ਵੱਡੇ ਤੋਂ ਵੱਡੇ ਲੜਾਈ ਦੇ ਕਾਰਨ ਤੇਰੇ ਕਰਕੇ ਪੈਦਾ ਹੁੰਦੇ ਨੇ, ਪਰ ਬਦਕਿਸਮਤੀ ਏ ਜਦੋਂ ਨਾਮ ਜਪਣ ਦੀ ਗੱਲ ਆ ਜਾਏ ਉਦੋਂ ਤੇਰੀ ਮੌਤ ਹੋ ਜਾਂਦੀ। ਸਤਿਗੁਰੂ ਕਮਾਲ ਦਾ ਬਚਨ ਕਿਹਾ, ਰਸਾਂ ਨੂੰ ਵੀ ਚੱਖਣੀ ਏ, ਬੋਲ ਪਵੇ ਘਰਾਂ ਦੇ ਘਰ ਤੋਂ ਲੜਾਈ ਵਿਚ ਤੱਕਦੇ ਨਹੀਂ ਏ। ਜੇ ਕਦੀ ਤੱਕੀਏ ਨਾਮ ਦੀ ਗੱਲ ਕਰੀਏ ਤਾਂ ਤੇਰੀ ਮੌਤ ਏ। ਦੇਖ ਜੇ ਤੂੰ ਰਸਨਾ ਆਪਣੇ ਆਪ ਨੂੰ ਸਫਲ ਕਰਨਾ ਤੇ ਮੁੜ ਮੁੜ ਕੇ ਉਸ ਪ੍ਰਭੂ ਦਾ ਨਾਮ ਜਪ, ਨਾਮ ਤੋਂ ਬਿਨਾਂ ਤੂੰ ਸਫਲ ਹੀ ਨਹੀਂ ਹੋਏਗੀ। ਸਤਿਗੁਰੂ ਕੇ ਪਿਆਰਿਓ, ਸਰੀਰ ਵਿਚ ਪੰਜ ਕਰਮ ਇੰਦਰੇ ਨੇ ਤੇ ਪੰਜ ਗਿਆਨ ਇੰਦਰੇ ਨੇ। ਸਤਿਗੁਰੂ ਨੇ ਇਨ੍ਹਾਂ ਦਸਾਂ ਇੰਦਰਿਆਂ ਦੇ ਵਿਚੋਂ ਹੀ ਜਦੋਂ ਰਸਨਾ ਦਾ ਬਾਣੀ ਵੀ ਜ਼ਿਕਰ ਕੀਤਾ, ਇਸ ਜ਼ਬਾਨ ਦੇ ਦੋ ਕਰਮ ਨੇ, ਇਹ ਦੋ ਕੰਮ ਕਰਦੀ ਏ। ਅੱਖਾਂ ਦਾ ਕੰਮ ਕੇਵਲ ਦੇਖਣਾ, ਅੱਖਾਂ ਦਾ ਕੰਮ ਸੁਣਨਾ ਨਹੀਂ, ਅੱਖਾਂ ਦਾ ਕੰਮ ਖਾਣਾ ਨਹੀਂ, ਕੰਨਾਂ ਦਾ ਕੰਮ ਕੇਵਲ ਸੁਣਨਾ, ਕੰਨਾਂ ਦਾ ਕੰਮ ਨਹੀਂ ਕਿ ਇਹਨਾਂ ਨੇ ਦੇਖਣਾ, ਕੋਈ ਸਵਾਦ ਚੱਖਣਾ, ਕੰਨਾਂ ਨੇ ਤੁਰਨਾ। ਪਰ ਰਸਨਾ ਜੀਭ ਐਸੀ ਏ ਜਿਹੜੀ ਦੋ ਕੰਮ ਕਰਦੀ ਏ, ਇੱਕ ਤਾਂ ਬੋਲਦੀ ਏ
ਤੇ ਦੂਸਰਾ ਇਹ ਰਸਾਂ ਦਾ ਸਵਾਦ ਵੀ ਚੱਖਦੀ। ਦੋ ਕਰਮ ਇਹ ਕਰ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਰਸਨਾ ਇੱਕ ਐਸੀ ਹੈ, ਇਹਦੀ ਬਦੌਲਤੀ ਬੰਦਾ ਕਿਸੇ ਨਾਲ ਮਿੱਤਰਤਾ ਪਾ ਲੈਂਦਾ, ਤੇ ਜ਼ਬਾਨ ਹੀ ਐਸੀ ਹੈ ਜਿਹੜੀ ਬੰਦੇ ਨੂੰ ਤੋੜ ਕੇ ਕਈ ਜਨਮਾਂ ਦੇ ਕਈ ਸਾਲਾਂ ਦੇ ਮਿਲੇ ਹੋਏ ਬੰਦੇ ਨੂੰ ਇੱਕ ਖਿਨ ਦੇ ਵਿੱਚ ਤੋੜ ਕੇ ਦੋਨਾਂ ਨੂੰ ਵੱਖ ਵੱਖ ਕਰ ਦਿੰਦੀ। ਇਹ ਕੰਮ ਸਾਰਾ ਜ਼ਬਾਨ ਦਾ। ਜਦੋਂ ਇਹ ਜ਼ਬਾਨ ਨਾਲ ਮਿੱਠੇ ਬੋਲਾਂਗੇ ਤੇ ਨੇੜਤਾ ਪੈਦਾ ਹੋਵੇਗੀ, ਤੇ ਜਦੋਂ ਇਸੇ ਜ਼ਬਾਨ ਦੇ ਨਾਲ ਕੋਈ ਮੰਦਾ ਬੋਲਦਾ ਕੌੜਾ ਬੋਲਦਾ ਤੇ ਚੇਤੇ ਰੱਖੋ ਇਹ ਜ਼ਬਾਨ ਜਿਹੜੀ ਬਖੇੜਾ ਪੈਦਾ ਕਰਕੇ, ਇਹ ਜ਼ਬਾਨ ਝਗੜਾ ਪੈਦਾ ਕਰਕੇ ਦੋਨਾਂ ਨੂੰ ਦੂਰ ਦੂਰ ਕਰ ਦਿੰਦੀ। ਤੇ ਇੱਕ ਸਿਆਣੇ ਸੱਜਣ ਨੇ, ਉਰਦੂ ਦੇ ਵਿਦਵਾਨ ਨੇ, ਬੜੇ ਸੋਹਣੇ ਬਚਨ ਕਹੇ ਨੇ। ਕਹਿਣ ਲੱਗਾ ਵੀ ਇੱਕ ਕੰਮ ਕਰੀ, ਬੋਲਣ ਲੱਗਿਆਂ ਪਹਿਲਾਂ ਦੋ ਵਾਰੀ ਸੁਣੀ ਫਿਰ ਬੋਲੀ, ਕਿਉਂਕਿ ਰੱਬ ਨੇ ਤੈਨੂੰ ਕੰਨ ਦੋ ਦਿੱਤੇ ਨੇ, ਜ਼ਬਾਨਾ ਜੇਬਾ ਦੋ ਨੀ, ਜੇਬਾ ਕੇਵਲ ਇੱਕ। ਇਹਦਾ ਮਤਲਬ ਹੀ ਇਹ ਕਿ ਸੁਣੀ ਦੋ ਵਾਰੀ ਤੇ ਬੋਲੀ ਇੱਕ ਵਾਰੀ, ਕਿ ਧਿਆਨ ਨਾਲ ਪਹਿਲਾਂ ਸੁਣ ਲਈ ਤੇ ਫਿਰ ਬੋਲੀ। ਉਸ ਵਿਦਵਾਨ ਸੱਜਣ ਨੇ ਬੜੇ ਸੋਹਣੇ ਬਚਨ ਕਹਿਣ ਲੱਗੇ, ਸੁਣੈ ਏਕ, ਜੇ ਤੂੰ ਸੁਣਨਾ ਚਾਹੁੰਦਾ ਪਹਿਲਾਂ ਦੋ ਵਾਰੀ ਕੰਨਾਂ ਨਾਲ ਸੁਣ ਲੈ, ਜ਼ਬਾਨ ਨਾਲ ਇੱਕ ਵਾਰੀ ਬੋਲੀ ਤੇ ਤੇਰਾ ਬੋਲਾ ਹੋਇਆ ਕੁਝ ਅਸਰ ਕਰੇਗਾ। ਸਤਿਗੁਰੂ ਕੀ ਬਾਣੀ ਵਿਚ ਕੁਝ ਪ੍ਰਮਾਣ ਐਸੇ ਨੇ ਜਿਨ੍ਹਾਂ ਵਿਚ ਜਪਣ ਵਾਲੀ ਰਚਨਾ ਨੂੰ ਕਿੰਨੀ ਇੱਜ਼ਤ ਮਾਨ ਦਿੱਤੀ ਏ, ਤੇ ਜਿਹੜੀ ਰਚਨਾ ਜ਼ਬਾਨ ਫਿੱਕਾ ਬੋਲਦੀ ਏ ਉਹਨੂੰ ਗੁਰੂ ਗ੍ਰੰਥ ਸਾਹਿਬ ਵਿਚ ਕੀ ਕੁਝ ਬਚਨ ਕਹੇ ਨੇ ਆਪਾਂ ਬਾਣੀ ਵਿਚੋਂ ਵਿਚਾਰਨੇ। ਪਹਿਲੀ ਗੱਲ, ਬੋਲਣਾ ਕਿੱਥੇ ਵੇ ਤੇ ਚੁੱਪ ਕਿੱਥੇ ਕਰਨੇ। ਸਤਿਗੁਰੂ ਕੀ ਬਾਣੀ ਨੇ ਅਗਵਾਈ ਕੀਤੀ, ਕਮਾਲ ਦਾ ਬਚਨ ਕੀਤਾ। ਭਗਤ ਕਬੀਰ ਜੀ ਨੇ ਇੱਕ ਪੂਰਾ ਸ਼ਬਦ ਦੀ ਰਚਨਾ ਉੱਤੇ ਉਚਾਰਨ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਏ ਗੌਂਡ, ਉਹਦੇ ਵਿਚ ਇੱਕ ਸ਼ਬਦ ਆਉਂਦਾ ਤੇ ਰਹਾਉ ਦੀ ਤੋਕੇ, ਬਾਬਾ ਬੋਲਣਾ ਕਿਆ ਕਹੀਏ। ਇਹਦਾ ਅਰਥ ਏ ਬਾਬਾ, ਹੇ ਮੇਰੇ ਪ੍ਰਭੂ, ਹੇ ਵਾਹਿਗੁਰੂ, ਇਸ ਜ਼ਬਾਨ ਤੋਂ ਮੈਂ ਕੀ ਬੋਲਾਂ ਤੇ ਜਿਹਦੇ ਬੋਲਣ ਦੇ ਨਾਲ ਜੈਸੇ ਰਾਮ ਨਾਮ ਰਵ ਰਹੀ ਹੈ, ਮੈਨੂੰ ਇਹੋ ਜਿਹੀ ਬੋਲ ਬੋਲਣ ਦੀ ਜਾਚ ਦੱਸ ਕਿ ਆਪਣੀ ਜ਼ਬਾਨ ਨਾਲ ਕਿਵੇਂ ਬੋਲਾਂ ਕਿ ਜਿਹਦੇ ਬੋਲਣ ਦੇ ਨਾਲ ਮੈਂ ਪ੍ਰਭੂ ਦੇ ਨਾਲ ਇੱਕ ਮਿਕ ਹੋ ਸਕਾਂ। ਬਾਬਾ ਬੋਲਣਾ ਕਿਆ ਕਹੀਏ, ਇੱਕ ਸਵਾਲ ਪੈਦਾ ਹੋ ਗਿਆ ਰਹਾਉ ਦੀ ਤੁਕ ਵਿਚ, ਕੀ ਕਵਾਂ ਬੋਲ ਕੇ ਜੈਸੇ ਰਾਮ ਨਾਮ ਰਵ ਰਹੀ ਹੈ ਕਿ ਜਿਵੇਂ ਮੈਂ ਪ੍ਰਭੂ ਨਾਲ ਇੱਕ ਮਿਕ ਹੋ ਜਾਂ, ਉਹ ਕਿਹੜੇ ਬੋਲ ਨੇ। ਤੇ ਭਗਤ ਕਬੀਰ ਜੀ ਨੇ ਫਿਰ ਬਚਨ ਕਿਆ ਕਹਿਣ ਲੱਗੇ, ਸੁਣ ਸੱਜਣਾ, ਸਵਾਲ ਵੀ ਆਪ ਕੀਤਾ ਤੇ ਉੱਤਰ ਵੀ ਆਪ ਦਿੰਦੇ ਨੇ। ਕਹਿਣ ਲੱਗੇ, ਕਿੱਥੇ ਬੋਲਣਾ, ਕਿੱਥੇ ਚੁੱਪ ਕਰਨਾ। ਭਗਤ ਜੀ ਕਹਿਣ ਲੱਗੇ, ਜਦੋਂ ਤਾਂ ਮਿਲ ਜਾਏ ਕੋਈ ਗੁਰਮੁਖ ਪਿਆਰਾ, ਜਦੋਂ ਮਿਲ ਜਾਏ ਕੋਈ ਰੱਬ ਦੇ ਰੰਗ ਵਿਚ ਰਤੀ ਹੋਈ ਰੂਹ, ਜਦੋਂ ਕੋਈ ਮਿਲ ਜਾਏ ਰੱਬ ਦੇ ਨਾਮ ਦਾ ਆਸ਼ਕ, ਜਦੋਂ ਕੋਈ ਮਿਲ ਜਾਏ ਪ੍ਰਭੂ ਦੇ ਨਾਲ ਹਿਰਦਾ ਸੀਤਾ ਹੋਇਆ, ਉਹਦੇ ਨਾਲ ਬੈਠ ਕੇ ਰੱਜ ਕੇ ਬੋਲੀ, ਤੇ ਜਦੋਂ ਕੋਈ ਮੂਰਖ ਮਿਲ ਜਾਏ, ਸਾਕਤ ਮਿਲ ਜਾਏ, ਉੱਥੇ ਚੁੱਪ ਕਰਕੇ ਬਹਿ ਜਾਈ, ਕਿਉਂਕਿ ਉੱਥੇ ਤੇਰੇ ਲਈ ਬੋਲਣਾ ਤੇਰੇ ਅੰਦਰ ਨੂੰ ਖੁਆਰ ਕਰੇ। ਕਿੱਥੇ ਬੋਲੀਏ ਬਾਬਾ, ਬੋਲਣਾ ਕਿਆ ਕਹੀਏ, ਕੀ ਬੋਲੀਏ। ਤੇ ਭਗਤ ਜੀ ਕਹਿਣ ਲੱਗੇ, ਸੰਤ ਮਿਲੇ ਕਿਛ ਸੁਣੀਏ ਕਹੀਏ। ਜਦੋਂ ਰੱਬ ਦਾ ਪਿਆਰਾ ਸੰਤ ਮਿਲਦਾ, ਕੁਝ ਸੁਣ ਤੇ ਆਪਣੀ ਜ਼ਬਾਨ ਤੋਂ ਕੁਝ ਕਹਿ। ਸੰਤ ਮਿਲਿਆ ਕਿ ਸੁਣੀਆ ਕਹੀਏ, ਮਿਲੇ ਅਸੰਤ, ਅਸੰਤ ਦਰ ਤੇ ਸਾਕਤ ਬੰਦਾ ਜਦੋਂ ਮਿਲੇ, ਮਸ਼ਤ ਕਰ ਰਹੀ ਹੈ, ਮਸ਼ਤ ਦਰ ਹੁੰਦਾ ਚੁੱਪ ਕਰ ਜਾਣਾ। ਗੁਰਮੁਖ ਮਿਲੇ ਤੇ ਰੱਜ ਰੱਜ ਕੇ ਬਾਤਾਂ ਕਰੀ, ਸਾਕਤ ਮਿਲੇ ਤੇ ਚੁੱਪ ਕਰਕੇ ਨਿਕਲ ਗਈ, ਅੱਗੇ ਉਹਦੇ ਨਾਲ ਬੋਲਣ ਦਾ ਕੋਈ ਲਾਭ ਨਹੀਂ। ਸੰਤ ਮਿਲਿਆ ਕਿ ਸੁਣੀਆ ਕਹੀਏ, ਮਿਲੇ ਅਸੰਤ ਮਸ਼ਤ ਕਰ ਰਹੀ ਹੈ। ਅੱਗੇ ਕਹਿੰਦੇ ਨੇ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ, ਸੰਤਨ ਚੋਂ ਬੋਲੇ ਉਪਕਾਰੀ। ਜਦੋਂ ਗੁਰਮੁਖ ਪਿਆਰੇ ਨਾਲ ਤੂੰ ਬੋਲੇਗਾ, ਗੱਲ ਕਰੇਗਾ, ਉਹਦੇ ਨਾਲ ਕੁਝ ਭਲਾ ਹੋਵੇਗਾ। ਮੂਰਖ ਚੋਂ ਬੋਲੇ ਝੱਖ ਮਾਰੀ, ਪਰ ਜਦੋਂ ਮੂਰਖ ਨਾਲ ਬੋਲੇਗਾ ਤੇ ਉਹਦੇ ਨਾਲ ਝੱਖ ਮਾਰਨ ਤੋਂ ਬਿਨਾਂ, ਕੇਵਲ ਆਪਣੀ ਤਾਕਤ ਬਰਬਾਦ ਕਰਨ ਤੋਂ ਬਿਨਾਂ ਕੁਝ ਤੇਰੇ ਪੱਲੇ ਨਹੀਂ ਬੈਲਣਾ। ਸੰਤ ਨਾਲ ਬੋਲਣਾ, ਗੁਰਮੁਖ ਨਾਲ ਬੋਲਣਾ ਭਲਾਈ ਏ, ਮੂਰਖ ਨਾਲ ਗੱਲ ਕਰਨੀ ਵੀ ਸਾਹਿਬ ਕਹਿੰਦੇ ਨੇ ਅੰਦਰ ਦਾ ਨੁਕਸਾਨ। ਸੰਤਨ ਸਿਓਂ ਬੋਲੇ ਉਪਕਾਰੀ, ਮੂਰਖ ਸਿਓਂ ਬੋਲੇ ਝੱਖ ਮਾਰੀ। ਤੇ ਅਗਲਾ ਸਵਾਲ ਕੀਤਾ, ਭਗਤ ਜੀ ਮੂਰਖ ਨਾਲ ਬੋਲਣ ਨਾਲ ਕੀ ਹੋ ਜਾਂਦਾ। ਕਹਿਣ ਲੱਗੇ, ਹੁੰਦਾ ਕੁਝ ਨਹੀਂ, ਬੋਲਤ ਬੋਲਤ ਵੱਢੈ ਬਿਕਾਰਾ। ਮੂਰਖ ਨਾਲ ਬੋਲਦਿਆਂ ਬੋਲਦਿਆਂ ਕਈ ਵਾਰੀ ਝਗੜੇ ਖੜੇ ਹੋ ਜਾਂਦੇ ਨੇ। ਮੂਰਖ ਨਾਲ ਬੋਲਦਿਆਂ ਬੋਲਦਿਆਂ ਕਈ ਵਾਰੀ ਇਹੋ ਜਿਹਾ ਬੋਲ ਉਹ ਬੋਲ ਦਿੰਦਾ, ਬੰਦੇ ਦੇ ਅੰਦਰ ਨੂੰ ਸਾੜ ਕੇ ਰੱਖ ਦਿੰਦਾ। ਇਸ ਕਰਕੇ ਕਹਿੰਦੇ, ਤੂੰ ਮੂਰਖ ਨਾਲ ਕਦੀ ਨਾ ਬੋਲੀ, ਉੱਥੇ ਚੁੱਪ ਕਰ ਗਈ। बोलत बोलत बढ़े बेकारा उसे बोलदिया बोलदिया झगड़े ने ते जदों गुरमुख प्यारे कोल जाके ना बोलिया ते फिर बिन बोले क्या करे बेचारा जे गुरमुख कोल नहीं बोलेगा ते बोलन तो बिना विचार किवें करेंगे। इहदा मतलब संत मिले बोल असंत मिले चुप कर जा। संत नाल बोलना परोपकारी है मूर्ख नाल बोलना झगड़ा है। ते पुछिया महाराज जेड़े एवें बोली जांदे ने ते उस वक्त भगत जी ने कहा असलियत ही कहो कबीर छूछा घट बोला इथे घट दा अर्थ थोड़ा नहीं इथे घट दा अर्थ घड़ा छूछा दा अर्थ खाली। कहन लगे बोलदा कौन है खाली घड़े नूं कदी तणका के देख खाली घड़े नूं ठोकर मारिया आवाज निकलदी है ते जड़े पूरे सिरे तक भरे हुए ने ना जिन्ना मर्जी तणकाली वह बोलते नहीं वह बिल्कुल अडोल बैठे रहिंदे। कहो कबीर छूछा घट बोला भरिया होए सो कबू ना डोला जिन्हू रब ने कृपा करके अंदरों भर दिता है प्यारिया याद रखी वह फिर फालतू बोलता नहीं पिया। सतगुरु ने बाणी विच कृपा की कह लगे याद रख जे ता रसना नल बोलेगा फिका ते एदे नल तेरा भला नहीं होना क्योंकि जबान नल भैड़ा बोलन दे नाल तन नूं भी लोक भैड़ा कहिंदे। कई बार असीं देखने हां कईआं बंदिआं दी शकल बड़ी सुंदर हुंदी सूरत बड़ी सोहनी है ते सीरत बड़ी भैड़ी हुंदी शकल सोहनी है जबान इन्नी कौड़ी है कि उहदी शकल दा बिल्कुल प्रभाव नहीं पैंदा ते कईआं लोकां दी शकल करूप हुंदी है ते जबान इन्नी मिठी हुंदी है कि उहनां दी जबान हर एक नूं कीली जांदी। सतगुरु ने बाणी विच बचन कह कह लगे फिक्का ना बोली फिक्का बोलन दे नाल तन ते मन दोनों का नुकसान हुंदा है। ताहि हजूर ने बाणी विच कहा नानक फिक्का बोलिया तन मन फिक्का होए फिक्को फिक्का सदिया फिक्का फिक्की सोए ते फिक्का मूर्ख आखिया। साहब कहन लगे फिर फिक्के बंदे नूं तां लोक मूर्ख कहिंदे। इस बाणी विच अखीर दी तुक मैं जिहड़ी अर्ज कर रहा एक पंक्ति छड के फिक्का मूर्ख आखिया पाणा लै सजाए। कह लगे फिक्के बंदे दे मुंह ते फटकारां दीआं थुक्कां पैंदीआं ने ते रब दी दरगाह विच पाणा दर ते जुतियां उहनूं तां जुतियां दी सजा मिलदी है जिहड़ा फिक्का बोल के किसे दे अंदर नूं दुखांदा। पर बोलदे तां जबान नालीआं ना सतगुरु बाणी विच कहिंदे ने आखदे ने देख प्यारिआ हुण बाणी विच इक इक पंक्ति दे अर्थ कर ली बेअंत प्रमाण ने। साहिब कहिंदे हुण बाहां दो ने हुण जे बंदा एक नूं खब्बे बाह नूं खिच्चे ते दूजा सज्जे नूं खिच्चे ते याद रखियो बाहां दोनों टुट जांदियां। साहिब कहिण लगे टुट जांदी है प्रीत उस वक्त जदों कोई भैड़े बोल बोलदा। गुरु नानक साहिब दे बचन ने दक्षिणी ओंकार दे अंदर कहण लगे जदों कोई भैड़ा बोले उदों प्रीत डुलदी है टूट प्रीत गई बुरबोल भैड़ा बोलन दे नाल प्रीत टुट गई। ते भैड़ा बोलन वाले नूं फटकारा किन्नियां कु ने। एक विद्वान सज्जन ने बड़ी प्यारी घटना दिती कहन लगा एक वारी जबान नाल भैड़ा बोलिया होया ना ये कदी भी फट अंदर दे मिलदे नहीं जे तलवार दा फट जिहड़ा वह भरिया जाएगा गोली दा जख्म भरिया जाएगा ते जदों कोई भैड़ा बोलदा वह भैड़ा बोल जिहड़ा कई सदियां तक लोकां नूं दुख दिंदा रहिंदा कई पुश्तां तक वह भैड़ा बोलिया होया नुकसान करदा। सियाणे विद्वान सज्जन ने कहा भैड़े बोलण वाले नूं किते भी अदब नहीं फिक्का बोलन वाले नूं ना घर विच चैन ना बाहर कोई इज्जत दिंदा। वह कहिंदा एक मनुख उहदा सुभाअ सी हर एक नाल फिक्का बोलना जिन्हों मिलना उहदे नाल ही कौड़ा बोलना। उहने घटना बड़ी सोहणी लिखी भावें उहने व्यंग दे अंदर लिखी पर उहदी घटना विच मैनूं बहुत कुछ मिलिया। कहिण लगा उह सज्जन ने हर एक थां ते फिक्का बोलना ते किते ने कहा जा बुद्धवा सारी जिंदगी तू कौड़ा ही बोलदा रहेगा किते गंगा दा इशनान कर तेनू भी अकल आ जाए तेनू भी सूझ आ जाए किते मिठ बोलड़ा बन जाए क्योंकि पुराने समय लोकी तीर्थां नू तुर पैणा ओ तुरिया घरों थोड़े बाते चौल लै लै दाल लै ली सोचिया राह विच किते भुख लगेगी खिचड़ी बना के खाऊंगा। ओ अदीब लिखदा जदों रस्ते विच गया इक पिंड विच हनेरा पै गया धर्मशाला है नहीं सी ते किते बजुर्ग माई दे घर चला गया। कहन लगा मां मैं गंगा दा तीर्थ यात्री हां गंगा इशनान करन जा रहा भुख लगी आ थोड़े जे चौल लैके दाल लैके खिचड़ी तैयार करेंगी ਉਹ ਸੱਜਣ ਨੇ ਕੁਝ ਕੁ ਘਟਨਾ ਲਿਖੀਆਂ। ਉਹ ਕਹਿਣ ਲੱਗੇ ਮਾਈ ਸੀ ਪਰਉਪਕਾਰੀ, ਉਹਨੇ ਖਿਚੜੀ ਧਰ ਦਿੱਤੀ ਤੇ ਹੁਣ ਜਿਹਨੇ ਬੋਲਣੇ ਪੁੱਠਾ ਬੋਲਣੇ ਫਿੱਕਾ ਉਹਨੂੰ ਇੱਜ਼ਤ ਕਿਵੇਂ। ਉਹਨੇ ਖਿਚੜੀ ਰੱਖ ਦਿੱਤੀ, ਮੰਜੇ ਤੇ ਬੈਠਾ ਪਹਿਲਾ ਸਵਾਲ ਕਰਦਾ ਮਾਂ ਤੇਰਾ ਪਤੀ ਹੈ ਜਿੰਦਾ ਹੈ ਜੇ। ਤੂੰ ਵੇਖੋ ਬੋਲੀ ਹੈ ਨਾ, ਬੋਲਣ ਦਾ ਢੰਗ ਉਹਦਾ ਕਿੰਨਾ ਕੁ ਭੈੜਾ ਹੈ। ਐ ਮਾਂ ਤੇਰੇ ਸਿਰ ਦਾ ਸਾਈਂ ਅਜੇ ਜਿੰਦਾ ਹੈ। ਉਹ ਵਿਚਾਰੀ ਨੇ ਸਬਰ ਦਾ ਘੁੱਟ ਭਰਿਆ, ਕਹਿਣ ਲੱਗੀ ਹਾਂ ਅਜੇ ਸੁੱਖ ਨਾਲ ਮੇਰੇ ਸਿਰ ਦਾ ਮਾਲਕ ਜਿੰਦਾ ਹੈ। ਤੇ ਦੂਜਾ ਉਹਨੇ ਪ੍ਰਸ਼ਨ ਕੀਤਾ, ਕਹਿਣ ਲੱਗਾ ਮਾਂ ਤੇਰੇ ਪੁੱਤਰ ਕਿੰਨੇ ਨੇ। ਉਹਨੇ ਕਿਹਾ ਤਿੰਨੇ ਜਵਾਨ ਨੇ ਕਿਰਤ ਕਰਨ ਗਏ ਨੇ ਬਾਹਰ। ਕਹਿਣ ਲੱਗਾ ਤਿੰਨੇ ਅਜੇ ਜਿਉਂਦੇ ਨੇ। ਉਹਨੇ ਸ਼ਬਦ ਫਿਰ ਵਰਤਿਆ, ਮਾਈ ਨੇ ਸੋਚਿਆ ਇਸ ਬੰਦੇ ਨੂੰ ਬੋਲਣ ਦੀ ਅਕਲ ਨਹੀਂ। ਤੀਜਾ ਸਵਾਲ ਉਹਨੇ ਜਿਹੜਾ ਕੀਤਾ, ਮਾਈ ਦਾ ਸਬਰ ਟੁੱਟ ਗਿਆ। ਉਹਨੇ ਖਿਚੜੀ ਰੱਖੀ ਸੀ ਵਿੱਚ ਬਲਟੋਈ ਦੇ ਭਾਂਡੇ ਦੇ। ਕਹਿਣ ਲੱਗਾ ਮਾਂ ਆ ਮੱਝ ਤੇਰੀ ਏ? ਆਖਦੀ ਹੈ ਮੱਝ ਮੇਰੀ ਏ। ਕਹਿਣ ਲੱਗਾ ਮੈਨੂੰ ਇੱਕ ਬੜਾ ਦੁੱਖ ਲੱਗਦਾ ਪਿਆ, ਮੱਝ ਤੇਰੀ ਏ, ਦਰਵਾਜ਼ਾ ਤੇਰਾ ਛੋਟਾ ਹੈ, ਜੇ ਕੱਲ ਨੂੰ ਮੱਝ ਮਰ ਜਾ ਤੇ ਬਾਹਰ ਕਿਵੇਂ ਕੱਢੇ। ਮਾਈ ਨੇ ਸੋਚਿਆ ਬੰਦਾ ਹੈ ਕਿ। ਉਹਨੇ ਕੱਚੀ ਪੱਕੀ ਖਿਚੜੀ, ਕਹਿਣ ਲੱਗੀ ਕਰ ਪੱਲਾ, ਮੈਂ ਤੇਰੇ ਪੱਲੇ ਵਿੱਚ ਪਾਵਾਂ ਖਿਚੜੀ। ਤੇ ਕਹਿਣ ਲੱਗੇ ਉਹਨੇ ਜਦੋਂ ਕੱਪੜਾ ਕੀਤਾ, ਮਾਈ ਨੇ ਕੱਚੀ ਪੱਕੀ ਖਿਚੜੀ ਪਾਈ, ਵਿੱਚੋਂ ਪਾਣੀ ਗਰਮ ਸਿਮਿਆ, ਉਹਦੇ ਪੈਰਾਂ ਤੇ ਪਿਆ। ਕਹਿਣ ਲੱਗਾ ਮਾਂ ਇਹ ਕੀ? ਉਹਨੇ ਕਿਹਾ ਤੇਰੀ ਜ਼ਬਾਨ ਦਾ ਰਸ, ਜੋ ਕੁਝ ਤੂੰ ਬੋਲਦਾ ਪਿਆਸ ਹੈ। ਕਹਿਣ ਲੱਗਾ ਮਾਂ ਮੇਰੇ ਪੈਰ ਸੜ ਗਏ। ਕਹਿਣ ਲੱਗੀ ਜਿਹੜਾ ਬੋਲ ਕੇ ਕਿਸੇ ਦੇ ਅੰਦਰ ਨੂੰ ਸਾੜਦਾ, ਰੱਬ ਉਹਦੇ ਸਰੀਰ ਨੂੰ ਦੋਜਕ ਦੀ ਅੱਗ ਵੀ ਸਾੜਦਾ। ਤੇਰੇ ਤਾਂ ਅਜੇ ਪੈਰ ਹੀ ਸੜੇ ਨੇ। ਯਾਦ ਰੱਖ, ਤੂੰ ਗੰਗਾ ਦੇ ਇਸ਼ਨਾਨ ਤੇ ਮਤ ਜਾ, ਤੂੰ ਮਤ ਜਾ ਗੰਗਾ ਮਈਆ ਦੇ ਕੋਲ, ਜੇ ਮੇਰੇ ਵਰਗੀ ਹੋਈ ਤਾਂ ਤੈਨੂੰ ਡੋਬ ਕੇ ਮਾਰ ਦੇਗੀ। ਤੀਰ ਤੇ ਜਾਣ ਤੋਂ ਪਹਿਲਾਂ ਬੋਲਣ ਦੀ ਜਾਚ ਸਿੱਖਿਆ, ਕਿਉਂਕਿ ਤੇਰੀ ਜ਼ਬਾਨ ਨੇ ਤੀਰ ਤੇ ਜਾ ਕੇ ਵੀ ਤੈਨੂੰ ਰੱਬ ਨਾਲ ਨਹੀਂ ਉਜੋੜਨਾ, ਕਿਉਂਕਿ ਉਹੀ ਜ਼ਬਾਨ ਜਿਹੜੀ ਤੋੜ ਵੀ ਸਕਦੀ ਏ, ਵਿਛੋੜ ਵੀ ਸਕਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਬਾਣੀ ਵਿੱਚ ਬਚਨ, ਮੈਂ ਪਹਿਲਾਂ ਇਹ ਪ੍ਰਮਾਣ ਦੇ ਰਿਹਾ, ਜੇ ਜ਼ਬਾਨ ਫਿੱਕਾ ਬੋਲੇ ਇਹਨੂੰ ਸਜ਼ਾ ਕਿੰਨੀ ਕੁ ਹੈ। ਸਤਿਗੁਰੂ ਕੀ ਬਾਣੀ ਵਿੱਚ ਇੱਕ ਬਚਨ ਆਇਆ, ਫੁਨੇ ਮਹੱਲਾ ਪੰਜਵਾਂ, ਸਾਹਿਬ ਕਹਿਣ ਲੱਗੇ ਨੈਣ ਨਾ ਦੇਖਾ ਸਾਧ ਸੇ ਨੈਣ ਬਿਹਾਲਿਆ। ਜਿਨ੍ਹਾਂ ਅੱਖਾਂ ਨੇ ਕਦੀ ਗੁਰੂ ਕੇ ਦਰਸ਼ਨ ਨਹੀਂ ਕੀਤੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪੰਚਮ ਪਿਤਾ ਕਹਿਣ ਲੱਗੇ, ਉਹ ਨੇਤਰ ਕੱਢ ਕਿਉਂ ਨਾ ਦਿੱਤੇ ਗਏ, ਉਹ ਨੇਤਰਾਂ ਦਾ ਬੁਰਾ ਹਾਲ ਕਿਉਂ ਨਾ ਹੋ ਗਿਆ। ਨੈਣ ਨਾ ਦੇਖਾ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਡ ਘਾਲਿਆ। ਜਿਨ੍ਹਾਂ ਕੰਨਾਂ ਨੇ ਕਦੀ ਪ੍ਰਭੂ ਦੀ ਉਸਤਤ ਨਹੀਂ ਸੁਣੀ। ਤੇ ਸਾਹਿਬ ਕਹਿਣ ਲੱਗੇ ਨਿੰਦਿਆ ਚੁਗਲੀ ਸੁਣਦੇ ਨੇ, ਉਹਨਾਂ ਕੰਨਾਂ ਵਿੱਚ ਸਿੱਕਾ ਘਾਲ ਕੇ ਪਾ ਕੇ ਬੰਦ ਕਰ ਦਿਓ। ਜੇ ਸਿਫਤ ਨਹੀਂ ਸੁਣੀ ਤਾਂ ਘੱਟੋ ਘੱਟ ਨਿੰਦਿਆ ਤੇ ਨਾ ਸੁਣ। ਨੈਣ ਨਾ ਦੇਖਾ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਡ ਘਾਲਿਆ। ਅਗਲਾ ਬਚਨ ਕਿਹਾ, ਰਸਮਾ ਜਪੈ ਨਾ ਨਾਮ ਤਿਲ ਤਿਲ ਕਰ ਕਤੀਐ। ਜੇ ਜ਼ਬਾਨ ਰੱਬ ਨੇ ਦਿੱਤੀ ਤੇ ਇਹਦੇ ਨਾਲ ਕਦੀ ਨਾਮ ਨਹੀਂ ਜਪਣਾ, ਤੇ ਇਸ ਜ਼ਬਾਨ ਨੂੰ ਤਿਲ ਤਿਲ ਕਰਕੇ ਕੱਟ ਦੇ, ਕਿਉਂਕਿ ਫਿੱਕਾ ਬੋਲਣ ਨਾਲ ਉਹ ਤੈਨੂੰ ਕੱਟ ਦੇਣਾ ਚੰਗਾ। ਸਤਿਗੁਰੂ ਕੀ ਬਾਣੀ ਵਿੱਚ ਭਗਤ ਨਾਮਦੇਵ ਜੀ ਦਾ ਇੱਕ ਬਚਨ ਹੈ, ਕਹਿਣ ਲੱਗੇ ਰੇ ਜੇ ਬਾ, ਇਹਦਾ ਅਰਥ ਹੇ ਜ਼ਬਾਨ, ਕਰੋ ਸੱਤ ਖੰਡ। ਇੱਥੇ ਸੱਤ ਦਾ ਅਰਥ ਛੇ ਤੇ ਇੱਕ ਸੱਤ ਨਹੀਂ, ਇੱਥੇ ਸੱਤ ਦਾ ਅਰਥ ਸੱਚ ਵੀ ਨਹੀਂ, ਇੱਥੇ ਸੱਤ ਦਾ ਅਰਥ ਸੌ। ਸੰਸਕ੍ਰਿਤ ਦਾ ਇੱਕ ਸ਼ਬਦ ਹੈ ਸ਼ਤ, ਜਿਹਨੂੰ ਸ਼ਤਕ ਵੀ ਕਿਹਾ ਜਾਂਦਾ, ਇੱਥੇ ਉਹ ਸ਼ਬਦ ਵਰਤਿਆ। ਰੇ ਜੇ ਬਾ, ਕਰੋ ਸੱਤ ਖੰਡ, ਖੇ ਜ਼ਬਾਨ ਮੈਂ ਤੇਰੇ ਸੈਂਕੜੇ ਟੁਕੜੇ ਕਰਦਿਆਂ, ਕਿਉਂਕਿ ਜਾਮ ਨਾ ਉਚਰਸ ਸ੍ਰੀ ਗੋਬਿੰਦ। ਜੇ ਤੂੰ ਸ੍ਰੀ ਗੋਬਿੰਦ ਦੇ ਨਾਮ ਨੂੰ ਨਹੀਂ ਉਚਾਰਨਾ ਤੇ ਤੇਰੇ ਸੈਂਕੜੇ ਟੁਕੜੇ ਕਰਦਿਆਂ ਕਿਸੇ ਦਾ ਅੰਦਰ ਤੇ ਨਾ ਦੁਖਾਏ। ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿ ਰਹੇ ਨੇ, ਇਸ ਜ਼ਬਾਨ ਨੇ ਜੇ ਨਾਮ ਨਹੀਂ ਜਪਣਾ ਤੇ ਇਹਦਾ ਲਾਭ ਕੀ ਹੈ, ਤੇ ਇਹ ਜ਼ਬਾਨ ਦਾ ਕੌੜਾ ਬੋਲਿਆ ਹੋਇਆ ਬੋਲ ਅੰਦਰ ਨੂੰ ਤੋੜ ਦਿੰਦੇ। ਅਸੀਂ ਮਹਾਂਭਾਰਤ ਦੇ ਸੰਬੰਧ ਵੀ ਸੁਣਨੇ ਹਾਂ ਕਿ ਬੜੇ ਵਿਦਵਾਨ ਮਾਰੇ ਗਏ, ਕੁਰਕਸ਼ੇਤਰ ਦੀ ਧਰਤੀ ਤੇ ਇੰਨਾ ਘਮਸਾਨ ਯੁੱਧ ਹੋਇਆ, ਪਤਾ ਨੀ ਕਿੰਨਿਆਂ ਦੇ ਘਰ ਤਬਾਹ ਹੋ ਗਏ। ਪਰ ਇੱਕ ਘਟਨਾ ਮੈਨੂੰ ਇਹਦੇ ਵਿੱਚੋਂ ਇਹੋ ਜਿਹੀ ਮਿਲੀ ਕਿ ਕਿਸੇ ਵੀ ਜ਼ਬਾਨ ਨਾਲ ਫਿੱਕਾ ਬੋਲਿਆ ਹੋਇਆ ਵੱਡੇ ਸਾਰੇ ਦੁਖਾਂਤ ਨੂੰ ਜਨਮ ਦੇ ਦਿੰਦਾ। ਪਾਂਡਵਾਂ ਨੇ ਇੱਕ ਮਹਿਲ ਬਣਾਇਆ ਸੀ, ਜਾਦੂ ਦਾ ਮਹਿਲ, ਛਲ ਵਾਲਾ ਮਹਿਲ। ਉਹ ਮਹਿਲ ਐਸਾ ਸੀ ਜਿੱਥੇ ਦਰਵਾਜ਼ਾ ਸੀ ਉੱਥੇ ਦੀਵਾਰ ਸੀ। ਧਿਆਨ ਰੱਖਣਾ, ਜਿੱਥੇ ਕਿਵਾੜ ਸਨ ਦਰਵਾਜ਼ਾ ਦਿਸਦਾ ਸੀ ਅੱਖਾਂ ਨੂੰ, ਉੱਥੇ ਕੰਧ ਸੀ। ਜਿੱਥੇ ਕੰਧ ਸੀ ਉੱਥੇ ਦਰਵਾਜ਼ਾ ਸੀ, ਜਿੱਥੇ ਮੈਦਾਨ ਸੀ ਉੱਥੇ ਪਾਣੀ ਸੀ, ਤੇ ਜਿੱਥੇ ਪਾਣੀ ਦਾ ਤਲਾਬ ਅੱਖਾਂ ਨੂੰ ਦਿਸਦਾ ਸੀ ਉੱਥੇ ਮੈਦਾਨ ਸੀ। ਛਲ ਵਾਲਾ ਸੀ, ਭੁਲੇਖੇ ਵਾਲਾ ਸੀ। ਕਹਿਣ ਲੱਗੇ ਉਹਨਾਂ ਦੇ ਮਹਿਲ ਵਿੱਚ ਦੁਰਯੋਧਨ ਵੀ ਆਇਆ, ਉਹਨੇ ਦੇਖਿਆ ਦਰਵਾਜ਼ਾ ਤੇ ਦਰਵਾਜ਼ਾ ਹੈ ਨਹੀਂ ਸੀ। ਉਹ ਭੱਜ ਕੇ ਦਰਵਾਜ਼ੇ ਵਿੱਚ ਨਿਕਲਣ ਲੱਗਾ ਤੇ ਦੀਵਾਰ ਸੀ ਉਹਦਾ ਸਿਰ ਦੇ ਨਾਲ, ਉਹਦਾ ਦੀਵਾਰ ਦੇ ਨਾਲ ਸਿਰ ਵੱਜਿਆ ਤੇ ਪਰਤ ਕੇ ਦੇਖਿਆ ਮੈਂ ਪਿੱਛਾ ਵਿਹੜੇ ਵੀ ਚਲਾ ਜਾਵਾਂ। ਉਹ ਵਿਹੜਾ ਸਮਝ ਕੇ ਮਿੱਟੀ ਸਮਝ ਕੇ ਗਿਆ ਤੇ ਅਸਲ ਵਿਚ ਉਹ ਮਿੱਟੀ ਦੀ ਥਾਂ ਤੇ ਪਾਣੀ ਦਾ ਤਲਾਬ ਸੀ। ਪਹਿਲਾਂ ਕੰਧ ਨਾਲ ਟੱਕਰ ਵੱਜੀ, ਪਰਤ ਕੇ ਪਾਣੀ ਨਾਲ ਭਿੱਜਾ ਤੇ ਦਰੋਗਤਾ ਖਲੋਤੀ ਨੇ ਇੰਨੀ ਕੁ ਗੱਲ ਕਹਿ ਦਿੱਤੀ ਅੰਧ ਕੇ ਅੰਧ ਰਹੇ, ਕਿਉਂਕਿ ਉਹਦਾ ਬਾਪ ਅੰਧਾ ਸੀ। ਸ਼ਿਵ ਇੱਕੋ ਸ਼ਬਦ ਜ਼ਬਾਨ ਨਾਲ ਬੋਲਿਆ ਅੰਧ ਕੇ ਅੰਧ ਰਹੇ ਤੇ ਉਹਨੇ ਇੱਕ ਗੱਲ ਮਨ ਵੀ ਧਾਰ ਲਈ, ਜੇ ਮੈਨੂੰ ਅੰਧ ਕੇ ਅੰਧ ਕਿਹਾ ਤੇ ਯਾਦ ਰੱਖੀ ਮੈਂ ਕਿਸੇ ਦਿਨ ਭਰੀ ਸਭਾ ਦੇ ਅੰਦਰ ਤੇਰੇ ਨਗੇਜ ਨੂੰ ਪ੍ਰਗਟ ਕਰਾਂ। ਇਹ ਗੱਲ ਵੱਖਰੀ, ਉਹ ਕੁਛ ਕਰ ਨਾ ਸਕਿਆ, ਪਰ ਜ਼ਬਾਨ ਦਾ ਬੋਲਿਆ ਹੋਇਆ ਕਈ ਵਾਰੀ ਵੱਡੇ ਵੱਡੇ ਦੁਖਾਂਤ ਨੂੰ ਜਨਮ ਦਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਫਿਰ ਕੀ ਬੋਲੀਏ। ਮੈਂ ਅਰਜ਼ ਕਰ ਰਿਹਾ, ਭਗਤ ਕਬੀਰ ਸਾਹਿਬ ਕਹਿ ਰਹੇ ਸਨ ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ। ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੋਂ ਹੁਣ ਆਪਾਂ ਆਰੰਭ ਇਹ ਕਰਨਾ ਕਿ ਆਪਾਂ ਜ਼ਬਾਨ ਨਾਲ ਕੀ ਬੋਲਣਾ। ਸਤਿਗੁਰੂ ਬਾਬਾ ਨਾਨਕ ਜੀ ਦੀ ਜਪਜੀ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਸਾਹਿਬ ਜੀ ਇੱਕ ਗੱਲ ਦਾ ਨਿਰਣਾ ਕਰਦੇ ਨੇ, ਰੱਬ ਦੀ ਬੋਲੀ ਕੀ। ਅਸੀਂ ਬੋਲੀ ਸਾਡੀ ਜ਼ਬਾਨ ਪੰਜਾਬੀ ਏ, ਗੁਰਮੁਖੀ ਏ, ਕੋਈ ਉਰਦੂ ਬੋਲਦਾ, ਕੋਈ ਫਾਰਸੀ ਬੋਲਦਾ, ਕੋਈ ਅੰਗਰੇਜ਼ੀ ਬੋਲ ਰਿਹਾ, ਹਰ ਇੱਕ ਦੀ ਜ਼ਬਾਨ ਵੱਖਰੀ ਵੱਖਰੀ ਏ, ਪਰ ਰੱਬ ਦੀ ਬੋਲੀ ਕਿਹੜੀ ਏ, ਰੱਬ ਕਿਹੜੀ ਬੋਲੀ ਨੂੰ ਸਮਝਦਾ, ਰੱਬ ਤੱਕ ਕਿਹੜੀ ਆਵਾਜ਼ ਪਹੁੰਚਾਈ ਜਾਏ। ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਨਿਰਣਾ ਤਾਂ ਇਹ ਕੀਤਾ ਰੱਬ ਦੀ ਜ਼ਬਾਨ ਕਿਹੜੀ। ਬਚਨ ਆਉਂਦਾ ਹਜ਼ੂਰ ਦਾ ਸਾਚਾ ਸਾਹਿਬ, ਇਹਦਾ ਅਰਥ ਹੈ ਵਾਹਿਗੁਰੂ ਸੱਚਾ, ਸਾਚ ਨਾਏ, ਇੱਥੇ ਨਾਏ ਦਾ ਅਰਥ ਇਨਸਾਫ, ਉਹਦਾ ਇਨਸਾਫ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾਏ, ਉਹਦੀ ਬੋਲੀ ਕੀ ਹੈ, ਉਰਦੂ ਫਾਰਸੀ ਪੰਜਾਬੀ। ਹਜ਼ੂਰ ਕਹਿਣ ਲੱਗੇ ਨਹੀਂ, ਭਾਖਿਆ, ਭਾਖਿਆ ਦਾ ਅਰਥ ਬੋਲੀ, ਭਾਓ, ਭਾਓ ਦਾ ਅਰਥ ਪ੍ਰੇਮ, ਭਾਖਿਆ ਭਾਓ ਅਪਾਰ। ਰੱਬ ਦੀ ਬੋਲੀ ਕੇਵਲ ਪ੍ਰੇਮ ਹੀ, ਜੇ ਹਿਰਦੇ ਵਿਚ ਪ੍ਰੇਮ ਹੋਵੇ ਜਿਹੜੀ ਬੋਲੀ ਨਾਲ ਵੀ ਬੁਲਾਏਗਾ ਉਹ ਤੈਨੂੰ ਪਿਆਰ ਜ਼ਰੂਰ ਕਰੇਗਾ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਓ ਅਪਾਰ। ਮੈਂ ਗੱਲ ਜ਼ਬਾਨ ਤੇ ਲਿਆਉਣੀ ਏ, ਅੱਖ ਹੈ, ਅਸੀਂ ਆਖਨੇ ਆ, ਮੰਗਾ ਮੰਗਨੇ ਆ, ਦੇ ਸਾਨੂੰ ਕਿਰਪਾ ਕਰਕੇ ਕੋਈ ਦਾਤ ਦੇ, ਤੇ ਤੂੰ ਕਿਰਪਾ ਕੀ ਕਰਨਾ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਏ, ਦਾਤਾ ਤੂੰ ਦੇਣ ਵਾਲਾ, ਕਿਹੜੀ ਦਾਤ ਤੇਰੇ ਅੱਗੇ ਰੱਖਾ, ਜਿਤ ਦਿਸਾ ਦਰਬਾਰ, ਜਿਹਦੇ ਨਾਲ ਤੇਰੇ ਘਰ ਦੇ ਦਰਸ਼ਨ ਹੋ ਜਾਣ। ਤੇ ਅਗਲਾ ਸਵਾਲ ਫਿਰ ਜ਼ਬਾਨ ਦਾ ਆ ਗਿਆ, ਕਹਿਣ ਲੱਗੇ ਮੂੰਹੋਂ ਕੇ ਬੋਲਣ ਬੋਲੀਏ, ਜ਼ਬਾਨ ਤੋਂ ਕਿਹੜੇ ਬੋਲ ਬੋਲਾਂ, ਮੇਰੇ ਦਾਤਾ ਜਿਤ ਸੁਣ ਧਰੈ ਪਿਆਰ। ਇਹਦਾ ਮਤਲਬ ਕਿ ਕੋਈ ਇਹੋ ਜਿਹਾ ਬੋਲ ਵੀ ਹੈ ਜਿਹਨੂੰ ਸੁਣ ਕੇ ਰੱਬ ਪਿਆਰ ਕਰਨ ਲੱਗ ਪੈਂਦਾ। ਸਾਹਿਬ ਕਹਿਣ ਲੱਗੇ ਮੂੰਹੋਂ ਕੇ ਬੋਲਣ ਬੋਲੀਏ, ਜਿਤ ਸੁਣ ਧਰੈ ਪਿਆਰ, ਜਿਨ੍ਹਾਂ ਨੂੰ ਸੁਣ ਕੇ ਤੂੰ ਪਿਆਰ ਕਰੇ। ਹੁਣ ਬਾਣੀ ਵਿੱਚੋਂ ਦੇਖੀਏ ਕਿ ਮੂੰਹੋਂ ਕੇ ਬੋਲਣ ਬੋਲੀਏ, ਕੀ ਬੋਲੀਏ। ਤੇ ਸਾਹਿਬ ਕਹਿਣ ਲੱਗੇ ਜੇ ਉਹਨੂੰ ਗੱਲ ਸੁਣਾਉਣੀ ਚਾਹੁੰਦਾ ਨਾ, ਫਿਰ ਉਹ ਬੋਲੀ ਸਮਝਦਾ ਹੀ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਜਦੋਂ ਪਿਆਰੇ ਪ੍ਰੀਤਮ ਦੀ ਯਾਦ ਵਿਚ ਅੰਮ੍ਰਿਤ ਵੇਲੇ ਜੁੜਨਾ, ਬਸ ਇਹ ਹੀ ਰੱਬ ਬੋਲੀ ਸਮਝਦਾ। ਜੇ ਤੂੰ ਕੁਝ ਬੋਲਣਾ ਚਾਹੁੰਦਾ ਜ਼ਬਾਨ ਦੇ ਨਾਲ, ਤੇ ਫਿਰ ਜ਼ਬਾਨ ਨਾਲ ਵਾਹਿਗੁਰੂ ਦਾ ਨਾਮ ਸਿਮਰਿਆ ਕਰ। ਕਿੰਨਾ ਕੁ ਬੋਲੀਏ, ਧਿਆਨ ਰੱਖਣਾ ਬਾਣੀ ਵਿਚੋਂ ਜਿਤਨਾ ਅੱਗੇ ਤੁਰੇ ਜੋ ਨਵੇਂ ਤੋਂ ਨਵੀਂ ਕੋਈ ਰਮਜ ਮਿਲੇਗੀ। ਸਾਹਿਬ ਜੀ ਬੋਲੀਏ ਕੀ, ਤੇ ਗੁਰੂ ਗ੍ਰੰਥ ਸਾਹਿਬ ਨੇ ਪਹਿਲਾਂ ਤਾਂ ਇਹ ਕਿਹਾ ਕਿ ਮੂੰਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਤੇ ਬਾਬਾ ਫਰੀਦ ਨੇ ਵੀ ਇਹ ਕਿਹਾ, ਕਹਿਣ ਲੱਗੇ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਏ। ਕੀ ਬੋਲੀਏ ਜ਼ਬਾਨ ਦੇ ਨਾਲ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਕੀ ਬੋਲੀਏ ਰਸਨਾ ਦੇ ਨਾਲ, ਰਸਨਾ ਜਪੀਏ ਏਕ ਨਾਮ, ਇਆਂ ਸੁਖ ਆਨੰਦ ਘੜਾ ਆਗੈ ਜੀਕੈ, ਸੰਗ ਕਾਮ ਕਟਿਆ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਕੀ ਜ਼ਬਾਨ ਦੇ ਨਾਲ ਬੋਲੀਏ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਤੂੰ ਬੋਲਣਾ ਤੇ ਫਿਰ ਅਰਦਾਸ ਕਰ ਦਾਤਾ ਇੱਕ ਦੂ ਜੀਵੋ ਲੱਖ ਹੋਵੇ। ਜਪਣ ਵਾਲਾ ਕਹਿੰਦਾ ਕੀ ਬੋਲਾਂ, ਮੇਰੀ ਇੱਕ ਜ਼ਬਾਨ ਤੋਂ ਤੂੰ ਦਾਤਾ ਲੱਖਾਂ ਜ਼ਬਾਨਾਂ ਬਣਾ ਦੇ। ਹੁਣ ਜਿਨ੍ਹੇ ਬੋਲਣਾ ਨਾਮ ਨੂੰ, ਅਰਥ ਬੜੇ ਪਿਆਰੇ ਨੇ, ਇੱਕ ਦੂ ਜੀਵੋ, ਇੱਕ ਜੀਵ ਤੋਂ ਲੱਖ ਹੋਵੇ। ਕਿੰਨਾ ਕੁ ਸਿਮਰਨ ਕਰੀਏ, ਸਾਹਿਬ ਕਹਿੰਦੇ ਨੇ ਬਾਬਾ ਨਾਨਕ ਜੀ ਵਾਹਿਗੁਰੂ ਮੇਰੀ ਇੱਕ ਜ਼ਬਾਨ ਤੋਂ ਇੱਕ ਲੱਖ ਜ਼ਬਾਨ ਬਣਾ ਦੇ। ਇੱਕ ਦੂ ਜੀਵੋ ਲੱਖ ਹੋਵੇ, ਅਗਲੀ ਪੰਕਤੀ ਲੱਖ ਹੋਵੇ, ਲੱਖ ਵੀਸ, ਤੇ ਇਹ ਜਿਹੜੀ ਇੱਕ ਲੱਖ ਜ਼ਬਾਨ ਹੈ ਇਹਨੂੰ 20 ਲੱਖ ਦੇ ਵਿੱਚ ਤਬਦੀਲ ਕਰ ਦੇ। ਕੇ ਬੋਲਣ ਬੋਲੀਏ, ਕੀ ਬੋਲਣਾ ਫਿਰ ਮੈਂ ਉਹਦੇ ਨਾਲ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ, ਲੱਖ ਵੀਸ, ਲੱਖ ਲੱਖ ਗੇੜਾ ਆਖੀਏ, جے 20 لاکھ زبان بنا دیں تے داتا میں ایک زبان دے نال لاکھ لاکھ واری تیرے نام نو کہاں اس کر کے کہنا تو مینوں اینیاں زباناں دے لاکھ لاکھ گیڑا آکھیا ہے ایک نام جگدیش تے صاحب کہن لگے ایت راہ پت پوڑیاں چڑھیا ہوئے اکیت جدو اینا تو نام جپ لے گا تے اس پیارے پریتم دے گھر تک تیری پہنچ بن جائے زبان نال بول اس واہگرو دے نام نو یہی کارن بابا فرید صاحب نے نا آپ ہی سوال کیتا ہے تے آپ ہی اتر دیتے نے بانی وچ بےنت بچن ایسے نے ستگرو نے بڑے پیارے بچن کہن لگے پوچھیا پینا جے پیارے پریتم نو رجانا ہے تے دس میں کیوں جا تن تے شنگار کراں ایتھے جیو استری گرمکھ تو پوچھدی پئی ہے دس کیوں جا شنگار کراں تے اس شنگار وچ انہاں نے خاص کر کے زبان دا ذکر کیتا بابا فرید جی نو پوچھیا کون سو اکھر کیڑے اکھر نے کون گن کیڑا گنے کون سو منیا منت در تے کیڑا شرومنی منتر ہے کیونکہ لوکی عام طور تے سماج وچ اس وقت پتی نو وش کر لی کئی جنتر منتر کرنے تے گرو گھر اندر انہاں دی بالکل منائی تیت تویت دھاگے چکی ورنے کہن لگے کون سو اکھر کون گن کون سو منیا منت کون سو ویسو ہوں کری کیڑا ویس کرا جت وس آوے کنت جدے نال پیارے دی کرپا مل جائے تے اگے کہن لگے جے پیڑے اونوں پانا چاہنیے نمن سو اکھر پہلا جے اکھر سکھنے تے نمرتا دا سکھ جے پربھو نو وس کرنے چکن دی جا سکھ کھمن گن کھمن دا ارتھ ہوندا کھما کرنا کھما کرن دی برتی بنا تے باہر منتر لین دی لوڑ نہیں کتے تویر دھاگے لین دی لوڑ نہیں اپنی زبان تو میٹھا بولنا شروع کر دے اے دے ورگا میٹھا کو منتر ہے ہی پچھے تو کیڑا ویس کراں نمن سو اکھر کھمن گن جے با منیا منت اے ترے پہنے ویس کر تاں وس آوی کنت او پیارا تیرے ادھین ہو سکدا ہے جے اپنی زبان تو تو میٹھا منتر کما لو تے زبان دے نال بولن والی تا منک پرکھیا جاندا ہے ستگرو نے بانی وچ بڑے پیارے بچن کہن لگے سجنا بول دے سارے نے پر بولنا کیڑا پروان صاحب کہن لگے ہن داکھاں نو انگور دیکھو تے ترکونے جدو تریک نو لگدے نے انہاں نو دیکھو آکار دونوں دا اکو جہا ہے شکل دونوں دی اکو جہی ہے تے میرے صاحب کہن لگے شکل نو دیکھ کے مت کہیں کہ دونوں اندروں بھی اکے نے چیتے رکھ بول دے سارے نے پر کدا بولیا پروانے گچھا ترکونیاں دا تے انگوراں دا اکو جہا ہے پر یاد رکھی انگوراں نو لوگ سلاندے نے ترکونے نو کبھی کسے نے سلایا نہیں کیونکہ وہ تا کڑت نال پڑیا ہوئے دوسرا بچن کیتا کہن لگے اک نہ لگی ہوئی چھوٹی جی امبکڑی تے دوسرے پاسے امب امب تے اک دا پھل اکو جہ پرتیت ہوندے نے ویکھن نو اکو جہ نے پر جدو انہاں نو کوئی چک کے دیکھدا ہے لوگ اک نو زہر نال تلنا دیندے نے تے امب دے چھوٹے جہ پھل نو امرت نال تلنا دیندے شکل دونوں دی اکو جہی ہے دیکھن نو آکار اکو جہا ہے اگلا بھائی صاحب نے بچن کیتا کہن لگے پتل اتے سونے دا چاڑیا ہویا رنگ تے سونا اکو جہ پرتیت ہوندے نے پر قیمت سونے دی پیندی ہے ملمے دی نہیں بھائی صاحب نے اگلا بچن کیا کہن لگے بلور آ چھوٹے چھوٹے کچ دے بانٹے تے دوسرے پاسے ہیرا آکار دا اکو جا لگے گا پر قیمت ہیرے دی پینی ہے بلور دی نہیں اگلا بچن کیا کہن لگے چٹا دودھ تے لسی دونوں نے پر جدو چکھ لیدا ہے دودھ دی قیمت زیادہ پیندی ہے لسی دی نہیں ساد تے اساد گرمک تے منمک بول دے اکو جائے نے پر یاد رکھیں زبان اکو جہی ہے بولن دی قیمت گرمک دی پیندی ہے منمک تا ترکونے دی طرح تے گرمک ایک داس دی طرح بھائی صاحب نے بچن کیتے کہن لگے گچھا ہوئے ترکونیا کیوں وڑیا داکھ ہے انہوں کیویں داس نو تو برابرتا دے دے گا بھائی صاحب جی کہن لگے اکا کیری کھکڑی او امب نہ کوئی امب نہ اکھ ہے گہنے جوں جر پوس دے نہیں سوئن ساکھ ہے بھائی گرداس کہن لگے پھٹک نہ پجائے ہیریا او پڑے بیاکھ ہے تولے دسن شاہ دودھ سادو گن گاکھ ہے توں ساد اساد پرکھیاں جو بول سو پاک ہے سادو تے اسادو دی پرکھ ادوں دی جدو زبان تو بول دے دکھ نو اکو جائے نے अज मेरे गुरु पंचम पिता कह लगे हे जेबे हे रसगे दो शब्द कह हे जेबे जेबा का अर्थ असि समझ गए हैं जीव रस गे दो शब्द बनिया रस गे गे अर्थ का ज्ञाता जानकार हे जेबे हे जबान रस गे तू रसा नू जानन वाली नी तेनू पता खट्टा की है तेनू पता मिठा की है तेनू समझे कौड़ा की है हे जेबे हे रस गे मदर मदर दर्श मिठे प्राय तुएंग प्राय दर्श ना प्यारे तुएंग दर्श तुन तेनू हे जबान रसा नू चखण वालिए तेनू दुनिया दे पदार्थ बड़े मिठे लगदे तू उन्हां नू बड़े प्यारे समझनी है हे जेबे हे रस गे मदर प्रै तुएं अगे कह लगे सत हतंग सत दर्श में सच इत सच दर्श सिमरन करना जदों तैनू कोई सिमरन वाले पासे तोरे हतंग हतंग दर्श हुंदा हत्या हो जानी मौत हो जानी कतल हो जाना मर जाना कह लगे खत्ते मिठे ने स्वाद तो सारे बोल के दस लीए पर बदकिस्मती है जदों नाम की गल करिए उदों तेरी मौत हो जाती सत हतंग फिर कह लगे परम बादंग इतने परम दर्श वड्डा बाद का अर्थ हुंदा झगड़ा परम बादंग का अर्थ है नाम जपन वक्त मरी हुई जबान जदों झगड़े खड़े करने होण तां वड्डे वड्डे घरां दे विच तूं फसाद पा के कई कई बंदियां नूं कतल करा देनी है केवल तेरी बदौलत जबान जदों मंदा बोले कौड़ा बोले फिक्का बोले ध्यान रखना प्यारियो उदों कलेश ते झगड़े ने साहिब कहिंदे ने हे जेबे हे रस गए मदर प्रै तुएंग सत हतंग परम बादंग सच वक्त तेरी मौत हो गई ताई ता हजूर ने बाणी विच क्या ए रस न तू अनरस रात रही तेरी प्यास ना जाए होरत किता है जिकर हर रस पला ना पाए जिन्नी देर तक नाम दे रस नू नहीं चखदी ओनी देर तक तेरी प्यास बिलकुल नहीं बुझदी सतगुरु जे कोई जबान नाल नाम जपे ते कन्ना नाल सुने ओदे ते की कृपा हुंदी बाणी विच बड़े कमाल दे प्रमाण दिते मैं अगे एक प्रमाण दिता भगत नामदेव जी दा कहन लगे रे जेबा करूं सत खंड ते भगत जी दा इक शब्द होर आया ओदे विच कहन लगे मेरी जबान कैंची बन गई हुण एक तां कैंची हुंदी है फर्क बड़ा है ना एक तां कैंची ओ वे जेड़ी जुड़िया होया नूं पाड़ के दो कर देंदी है ते उत्थे कैंची लाभदायक है जिस दे गले दे विच पई होवे फाई ते ओदी फाई कैंची नाल वड़दी है उत्थे कहांगे कैंची ने काम बड़ा चंगा कीता दाते ने बाणी विच बचन कह मैं कल एक प्रमाण अर्ज कीता सी दिल काती गुड़वात दिल विच कैंची चलदी है दा मतलब है किसे दे जड़ा वड्डी जानी है हुण इत्थे बची जिते कहन लगे जे बा मैं तेरे सैकड़े टुकड़े कर दिया ते फिर कहन लगे नहीं जबान जदों तू नाम जापनी है तेरे वर्गी कैंची कोई है ही नहीं महाराज कैंची का काम कटना कैंची बड़ी माड़ी है कहन लगे माड़ी ते बड़ी है पर जिदन दा मैं जबान नाल नाम जापना ना राम राम कह रहा वा उदन दी एनी को कृपा होगी मन नू ता बना लिया मैं गज गज दा अर्थ बाणी विच हाथी भी आया ते गज दा अर्थ कपड़ा आप जिदे नाल मापने गज कहने कहन लगे मन मेरा गज बन गया जबान मेरी कैंची बन गई है अगे जबान कैंची लोगों दियां जड़ां वड़दी सी जिदन दी नाल दी जुड़ गई उदन दी जम दियां जड़ां वड़न लग पई जम दियां फाइयां वड़दी है कहन लगे मन मेरो गज जेबा मेरी काटी मप मप काटू जम की फांसी मैं जमदूतां दियां फाइयां कर दित्तियां ते गुरु तेग बहादुर जी नूं पुछिया महाराज सच कि जबान नाल जपन नाल जमदूतां दे घर नूं नहीं जाईदा ते सतगुरु ने पक्की मोर ला दिती कहन लगे जेबा गुण गोबिंद भजो गल फिर जबान दी कीती जेबा गुण गोबिंद भजो कर्ण सुनो हर नाम जबान नाल जप कन्ना नूं सुन कहो नानक सुन रे मना परे ना जम का धाम जे तू जबान नाल जपेगा ते कदी जमा दे घर नूं नहीं जाना पै जपदी जबान नूं कई वारी कई सज्जन कहिंदे ने वी जबान नाल जपिया रब नाल सांझ पै जांदी है मैं एक अर्ज करा भी एक ता ओ ने ना एक फिरा कनेरे कराए गल्ला गल्ली चिणा ना पाया जा सतगुरु ने बाणी विच बड़े दृष्टांत दिते ने के मुख नाल राम राम कही जाना पर दूसरे पासे ए भी कहिंदे ने जदों सिर दे विच श्रद्धा भावना होवेगी ना ਉਦੋਂ ਤੇਰਾ ਜਪਿਆ ਹੋਇਆ ਤੈਨੂੰ ਪ੍ਰਭੂ ਦੇ ਨੇੜੇ ਲਿਜਾਂਦਾ। ਤੇ ਕਈ ਵਾਰੀ ਸੱਜਣ ਕਹਿੰਦੇ ਨੇ ਰੱਬ ਕਿੱਥੇ, ਕੀ ਜ਼ਬਾਨ ਨਾਲ ਜਪਿਆ ਹੋਇਆ ਕੋਈ ਅਸਰ ਕਰਦਾ? ਤੇ ਸਾਧ ਸੰਗਤ ਇੱਕ ਭਾਈ ਵੀਰ ਸਿੰਘ ਨੂੰ ਸਵਾਲ ਕੀਤਾ ਕਿਸੇ ਸੱਜਣ ਨੇ, ਤੇ ਉਹਨਾਂ ਨੇ ਇਸ ਘਟਨਾ ਨੂੰ ਬਾਬਾ ਨੋਧ ਸਿੰਘ ਜਿਹੜੀ ਉਹਨਾਂ ਨੇ ਪੁਸਤਕ ਲਿਖੀ ਹੈ ਸੁਭਾਗ ਦੀ, ਉਹਦੇ ਵਿੱਚ ਦਿੱਤਾ। ਕਿਸੇ ਨੇ ਸਵਾਲ ਕੀਤਾ, ਉਹਦੇ ਵਿੱਚ ਕੁਝ ਪਾਤਰ ਸਿਰਜਿਆ, ਇੱਕ ਗੁਰਮੁਖ ਪਿਆਰਾ ਹੈ, ਉਹ ਮਹਾਂਪੁਰਸ਼ ਹੈ, ਉਹ ਸੰਤ, ਪਰ ਉਹ ਸੰਤ ਜਿਹੜਾ ਕਿਸੇ ਤੇ ਹੱਥ ਰੱਖਦਾ, ਜੇ ਕਿਸੇ ਦੇ ਕੋਲ ਦੋ ਘੜੀਆਂ ਬਹਿੰਦਾ ਤੇ ਉਹਨੂੰ ਗੁਰੂ ਕੀ ਬਾਣੀ ਨਾਲ ਜੋੜ ਦਿੰਦਾ, ਤੇ ਨਾਲੇ ਵੀ ਕਹਿੰਦਾ ਮੈਂ ਕੁਝ ਦੇਣ ਵਾਲਾ ਨਹੀਂ ਹੂੰ, ਦੇਣ ਵਾਲਾ ਗੁਰੂ ਆ। ਫਰਕ ਬੜਾ ਹੁੰਦਾ। ਕਈ ਐਸੇ ਹੁੰਦੇ ਨੇ ਜਿਹੜੇ ਗੁਰੂ ਦੀ ਦਾਤ ਲੈ ਕੇ ਕੇਵਲ ਆਪਣੀ ਹੋਂਦ ਕਾਇਮ ਰੱਖਦੇ ਨੇ, ਕਈ ਐਸੇ ਹੁੰਦੇ ਨੇ ਜਿਹੜੀ ਦਾਤ ਲੈ ਕੇ ਸ਼ੁਕਰ ਅਦਾ ਕਰਦੇ। ਪਿਆਸ ਸਭ ਨੂੰ ਲੱਗਦੀ, ਇੱਕ ਵਿਦਵਾਨ ਨੇ ਕਿਹਾ, ਕਹਿਣ ਲੱਗਾ ਪਿਆਸ ਸਭ ਨੂੰ ਲੱਗਦੀ। ਹੁਣ ਪਸ਼ੂ ਪਾਣੀ ਪੀਂਦਾ ਨਾ, ਉਹਦਾ ਸੁਭਾਅ ਤਲਾਬ ਵਿੱਚੋਂ ਪਾਣੀ ਪੀ ਕੇ ਪਾਣੀ ਵੱਲ ਪਿੱਠ ਕਰ ਲੈਂਦਾ। ਕਦੀ ਵੀ ਦੇਖੋ ਪਾਣੀ ਪਿਲਾਉਣ ਮੱਝਾਂ ਨੂੰ ਕਿਤੇ ਲਿਜਾਈਦਾ ਸੀ ਛੱਪੜ ਤੇ, ਕਿਤੇ ਟੋਬੇ ਤੇ, ਕਿਤੇ ਨਹਿਰ ਤੇ, ਉਹਨਾਂ ਪਾਣੀ ਪੀਣਾ। ਜਦੋਂ ਪਾਣੀ ਪੀਣਾ ਉਦੋਂ ਮੂੰਹ ਨਹਿਰ ਵਾਲੇ ਤੇ ਪਾਣੀ ਪੀਣ ਤੋਂ ਬਾਅਦ ਪਿੱਠ ਕਰਦੀਆਂ ਨੇ। ਇੱਕ ਮੋਰ ਐਸਾ ਪੰਛੀ ਹੈ ਜਿਹੜਾ ਪਾਣੀ ਪੀਣ ਤੋਂ ਬਾਅਦ ਪਿੱਠ ਨਹੀਂ ਕਰਦਾ, ਉਹ ਪਾਣੀ ਪੀਣ ਤੋਂ ਬਾਅਦ ਨਾ ਪੁੱਠੇ ਪੈਰੀ ਚੱਲਦਾ, ਉਹਦਾ ਅਦਬ ਕਰਦਾ ਹੈ ਕਿ ਮੇਰੀ ਪਿਆਸ ਬੁਝਾਈ ਹੈ, ਇਹਨੇ ਮੇਰੇ ਅੰਦਰ ਦੀ ਤੜਪ ਬਣਾਈ। ਤੇ ਜਿਹੜਾ ਗੁਰਮੁਖ ਹੈ ਨਾ, ਉਹਦੀ ਬਿਰਤੀ ਮੋਰ ਵਰਗੀ ਹੈ, ਉਹ ਦਾਤ ਲੈ ਕੇ ਪਿੱਠ ਨਹੀਂ ਕਰਦਾ ਕਿ ਮੈਂ ਸਭ ਕੁਝ, ਉਹ ਮੂੰਹ ਕਰਕੇ ਕਹਿੰਦਾ ਨਹੀਂ ਕਿਰਪਾ ਤੇ ਇਹਦੀ ਨਾਲ ਸਭ ਕੁਝ ਮਿਲਦਾ ਪਿਆ ਨਾ। ਇੱਥੇ ਗੁਰਮੁਖ ਨੂੰ ਪੁੱਛਦੇ ਨੇ, ਤੁਸੀਂ ਕਹਿੰਦੇ ਹੋ ਜ਼ਬਾਨ ਨਾਲ ਜਪੋ, ਕਿਉਂਕਿ ਪਹਿਲੀ ਸਟੇਜ ਹੀ ਜ਼ਬਾਨ ਨਾਲ ਜਪਣਾ, ਕੀ ਜ਼ਬਾਨ ਨਾਲ ਜਪਣਾ ਅਸਰ ਕਰਦਾ? ਉਹਨੇ ਬੜੀਆਂ ਉਦਾਹਰਣਾਂ ਦਿੱਤੀਆਂ, ਪਰ ਨਾਸਤਿਕ ਬੰਦਾ ਮੰਨੇ ਕਿੱਥੇ? ਉਹਨੇ ਨਾ ਇੱਕ ਕੌੜਾ ਜਿਹਾ ਸ਼ਬਦ ਬੋਲ ਦਿੱਤਾ, ਕਹਿਣ ਲੱਗੇ ਸੁਣ ਸੱਜਣਾ, ਤੂੰ ਜਾ ਰਿਹਾ ਕਿਤੇ ਸਫ਼ਰ ਤੇ, ਬਿਲਕੁਲ ਸ਼ਾਂਤ ਬੈਠਾ, ਤੈਨੂੰ ਕੋਈ ਕੱਢਦਾ ਗਾਲ, ਤੇ ਉਹ ਗਾਲ ਸੁਣ ਕੇ ਤੇਰੇ ਅੰਦਰ ਕੁਝ ਪੈਦਾ ਹੋਵੇਗੀ ਖਲਬਲੀ? ਕਹਿਣ ਲੱਗਾ ਮੈਨੂੰ ਗਾਲ ਕੱਢੇ ਮੈਂ ਸਿਰ ਲਾ ਦਿਆਂਗਾ। ਕਹਿਣ ਲੱਗੇ ਉਹਨੇ ਕਿਹਾ ਤੈਨੂੰ ਕੁਝ ਨਹੀਂ, ਸਿਰਫ ਜ਼ਬਾਨ ਨਾਲ ਇੱਕ ਗਾਲ ਕੱਢੀ ਤੇ ਤੇਰੇ ਮਨ ਨੂੰ ਉਸ ਮੂੰਹ ਵਿੱਚੋਂ ਨਿਕਲੀ ਹੋਈ, ਜ਼ਬਾਨ ਵਿੱਚੋਂ ਨਿਕਲੀ ਹੋਈ ਹਵਾ ਨੇ ਇੰਨਾ ਕੁ ਅਸਰ ਕੀਤਾ ਕਿ ਉਸ ਗਾਲ ਨੇ ਤੇਰੇ ਖੂਨ ਦਾ ਦੌਰਾ ਤੇਜ਼ ਕਰ ਦਿੱਤਾ। ਜੇ ਸੱਜਣਾ ਇੱਕ ਗਾਲ ਕੱਢਣ ਨਾਲ ਖੂਨ ਦਾ ਦੌਰਾ ਤੇਜ਼ ਹੋ ਕੇ ਗੁੱਸਾ ਆ ਸਕਦਾ ਹੈ, ਤੇ ਰੱਬ ਦਾ ਨਾਮ ਜ਼ਬਾਨ ਨਾਲ ਕਹਿਣ ਨਾਲ ਅੰਦਰ ਠੰਡਾ ਵੀ ਹੋ ਸਕਦਾ। ਜ਼ਬਾਨ ਤਾਂ ਉਹੀ ਹੈ ਨਾ, ਹਵਾ ਤੇ ਉਹੀ ਹੈ। ਸਾਹਿਬ ਕਹਿ ਰਹੇ ਨੇ ਜੇ ਤੂੰ ਟਿਕਣਾ ਚਾਹੁੰਦਾ ਹੇ ਰਚਨਾ, ਹੇ ਜੇਬੇ, ਹੇ ਰਚਦੇ ਮਧੁਰ ਪ੍ਰੈ ਤੋਇੰਗ ਸੱਤ ਹਤੰਗ ਪਰਮ ਬਾਦੰਗ, ਤੇ ਫਿਰ ਪੁੱਛਿਆ ਮਹਾਰਾਜ ਕੀ ਕਰੀਏ? ਤੇ ਸਾਹਿਬ ਕਹਿਣ ਲੱਗੇ ਅਵਰਤ ਇੱਥੇ, ਇੱਥੇ ਪਾਠ ਵੱਖ ਵੱਖ ਦਿੱਤਾ, ਅਵਰਤ ਇੱਥੇ, ਅਸਲ ਪਾਠ ਕੱਟਈਏ, ਅਵਰਤ ਇੱਥੇ, ਇਹਦਾ ਅਰਥ ਹੈ ਕਿ ਮੁੜ ਮੁੜ ਕੇ ਜਪ। ਕੀ ਜਪ? ਸ਼ੁੱਧ, ਸ਼ੁੱਧ ਦਰਸ ਪਵਿੱਤਰ, ਅੱਖਰ ਨੇ, ਅੱਖਰ ਨੇ ਦਾ ਅਰਥ ਹੈ ਅੱਖਰ। ਫੇਰ ਮੇਰੀ ਰਚਨਾ, ਤੂੰ ਝਗੜੇ ਪੈਦਾ ਕਰਨ ਦੀ ਬਜਾਏ ਵਾਰ ਵਾਰ ਜਪ ਸਤਨਾਮ ਵਾਹਿਗੁਰੂ, ਵਾਰ ਵਾਰ ਜਪ ਗੁਰੂ ਗੁਰੂ, ਤੇ ਸਤਿਗੁਰੂ ਜਦੋਂ ਰਚਨਾ ਨੂੰ ਜਪਾਂਗੇ ਫਿਰ ਮਿਲੇਗਾ ਕੀ? ਤੇ ਸਤਿਗੁਰੂ ਨੇ ਕਮਾਲ ਦੇ ਬਚਨ ਕਹਿਣ ਲੱਗੇ, ਰਚਨਾ ਗੁਣ ਗੋਪਾਲ ਨਿਧ ਗਾਇਣ, ਮੈਂ ਅਰਜ ਕਰ ਰਿਹਾ ਜਦੋਂ ਨਾਮ ਜਪਾਂਗੇ ਅੰਦਰ ਟਿਕੇਗਾ, ਠਿੱਕਾ ਬੋਲਾਂਗੇ ਤੇ ਅੰਦਰ ਤੜਫੇਗਾ। ਰਚਨਾ ਗੁਣ ਗੋਪਾਲ ਨਿਧ ਗਾਇਣ, ਤੇ ਜਦੋਂ ਗਾਏਗੀ ਫਿਰ ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਹੁਣ ਇੱਕ ਜ਼ਬਾਨ ਦੇ ਜਪਣ ਨਾਲ ਕਿੰਨੀਆਂ ਦਾਤਾਂ ਮਿਲਦੀਆਂ? ਸ਼ਾਂਤ ਸ਼ਾਂਤੀ, ਸਹਿਜ ਪੂਰਨ ਟਿਕਾਓ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ, ਅੰਦਰ ਖੇੜਾ ਤੇ ਜਿੰਨੇ ਦੁੱਖ ਨੇ ਦੂਰ ਹੋ ਜਾਣਗੇ ਜੇ ਤੂੰ ਰਤਨਾ ਨਾਲ ਗੋਬਿੰਦ ਦੇ ਗੁਣਾਂ ਨੂੰ ਗਾਏ। ਸਤਿਗੁਰੂ ਫਿਰ ਅੱਗੇ ਬਚਨ ਕਰਦੇ ਨੇ, ਸ਼ੁੱਧ ਅੱਖਰ ਕਿਹੜੇ ਨੇ? ਕੀ ਜਪੀਏ? ਗੋਬਿੰਦ ਉਸ ਵਾਹਿਗੁਰੂ ਨੂੰ, ਦਾਮੋਦਰ। ਤੇ ਸਾਹਿਬ ਕਹਿਣ ਲੱਗੇ ਮਾਧਵੇ, ਜਿਹੜਾ ਮਾਇਆ ਦਾ ਪਤੀ ਭਗਵਾਨ ਉਹਨੂੰ ਜਪ। ਤੇ ਮਹਾਰਾਜ ਜਿਹੜੇ ਨਹੀਂ ਜਪਦੇ ਬੜੇ ਆਕੜ ਕੇ ਰਹਿੰਦੇ ਨੇ। ਸਤਿਗੁਰੂ ਕਹਿਣ ਲੱਗੇ ਆਕੜ ਵਾਲਿਆਂ ਨਾਲੋਂ ਇੱਕ ਜਪਣ ਵਾਲੀ ਕੀੜੀ ਚੰਗੀ। ਇਹਦਾ ਮਤਲਬ ਕਮਜ਼ੋਰ ਬੰਦਾ ਜਪਣ ਵਾਲਾ ਹੰਕਾਰੀ ਨਾਲੋਂ ਵੱਡਾ। ਪੁੱਛਿਆ ਮਹਾਰਾਜ ਕਿਵੇਂ? ਸਾਹਿਬ ਕਹਿਣ ਲੱਗੇ ਗਰਭੰਤ ਨਾਰੀ ਮਦੋਨ ਮਤੰਗ। ਗਰਭੰਤ ਨਾਰੀ ਮਦੋਨ ਮਤੰਗ ਦਾ ਅਰਥ ਹੈ ਕਿ ਇਸਤਰੀ ਦੀ ਕਾਮ ਦੀ ਵਾਸਨਾ ਵਿੱਚ ਮਸਤ ਹੋਇਆ ਮਨੁੱਖ ਬਲਵੰਤ ਬਲਾਤਕਾਰ ਨੇ, ਬਲਵੰਤ ਦਰ ਤੇ ਬਲ ਵਾਲਾ, ਬਲਾਤਕਾਰ ਨੇ ਦਰ ਤੇ ਧੱਕਾ ਜੋੜੀ ਕਰਨ ਵਾਲਾ। ਜਿਹੜਾ ਬੰਦਾ ਕਾਮੀ ਹੈ ਧੱਕਾ ਜੋੜੀ ਕਰਦਾ, ਚਰਨ ਕਮਲ ਨਹਿ ਭਜੰਤ, ਪਰ ਕਦੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਤ੍ਰਿਣ ਸਮਾਨ ਉਹ ਤਿਣਕੇ ਦੀ ਤਰ੍ਹਾਂ ਤ੍ਰਿਗ ਜਨਮ ਨੇ, ਉਹਦੇ ਜਨਮ ਨੂੰ ਲੱਖਾਂ ਫਟਕਾਰਾਂ ਨੇ, ਜਿਹਨੇ ਕਦੀ ਰੱਬ ਦੇ ਨਾਮ ਨੂੰ ਨਹੀਂ ਜਪਿਆ।
केवल धक्का गोरी करके काम ही बनिया हुआ। सतगुरु ने बाणी विच एक बड़ा सोहना प्रमाण दिता है, श्लोक 12 ते वधीक विच आउंदा है, ते गुरु नानक साहब दा वचन ओ तंगी पहोरी गैर गंभीरी सत्तर सुइया किव करी निमन ना जाए खनी। ते दो जनिया आपस विच बीबिया दे सवाल जवाब कराए, पर असल विच हैन ए एक गुरमुख दा ते एक मनमुख दा वार्तालाप। कह रही है सखी, मेरा शरीर इतना सोहपन नाल भरिया, मेरे शरीर अंदर इना कु भारा पड़ने कि मैं अपनी सत दे पैरां नूं झुक के नमस्कार नहीं कर सकती। इहदा मतलब ओह कहिंदे ने मनमुख बंदा कहिंदा मेरे कोल ताकत नहीं है, मैं किसे गुरमुख नूं गुरु अगे झुक नहीं सकदा। कह रहा ओ तंगी दर ते उच्चे कद वाली, ओ तंगी पै होरी गैर गंभीरी सतड़ सुइया किव करी, सुइया दर ते झुकना मैं किवें झुकां, मेरा जोबन मेरी जवानी इन्नी है। ते अगो फिर उत्तर पता की दिता, गच जे लगा गिड़।